ਬਾਬਾ ਰਾਮ ਰਾਏ ਜੀ ਦਿੱਲੀ ਪਹੁੰਚੇ ਹੋਏ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਅਨੇਕਾਂ ਪ੍ਰਕਾਰ ਦੀਆਂ ਕਰਾਮਾਤਾਂ ਅਜ਼ਮਤਾਂ ਪ੍ਰਗਟ ਕਰਕੇ ਵਿਖਾ ਰਹੇ ਨੇ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਪੁੱਛਿਆ ਹੈ ਕਿ ਮੇਰੀਆਂ ਸੈਂਕੜੇ ਪਦਮਨੀਆਂ, ਮੇਰੀਆਂ ਸੈਂਕੜੇ ਬੇਗਮਾਂ ਹਨ, ਇਹ ਦੱਸੋ ਕਿ ਮੇਰੀ ਸਭ ਤੋਂ ਜਿਹੜੀ ਹਿਤੈਸ਼ੀ ਹਿਤੂ ਬੇਗਮ ਹੈ ਉਹ ਕਿਹੜੀ ਹੈ। ਤੋ ਬਾਬਾ ਰਾਮ ਰਾਏ ਜੀ ਨੇ ਬਾਦਸ਼ਾਹ ਔਰੰਗਜ਼ੇਬ ਦੀ ਹਿਤੂ ਬੇਗਮ ਬਾਰੇ ਦੱਸਿਆ। ਫਿਰ ਇਹਨੇ ਇੱਛਾ ਕੀਤੀ ਕਿ ਮੈਂ ਪਦਮਨੀ ਜਾਤੀ ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਵੇਖਣਾ ਚਾਹੁੰਦਾ, ਕੋਈ ਪਦਮਨੀ ਜਾਤੀ ਦੀ ਇਸਤਰੀ ਹੋਵੇ, ਕਿਉਂਕਿ ਚਾਰ ਪ੍ਰਕਾਰ ਦੀਆਂ ਇਸਤਰੀਆਂ ਮੰਨੀਆਂ ਨੇ, ਉਹਨਾਂ ਵਿੱਚੋਂ ਇੱਕ ਪਦਮਨੀ ਜਾਤੀ ਦੀ ਇਸਤਰੀ ਹੈ, ਜਿਵੇਂ ਪਦਮਨੀ ਹੈ, ਹਸਤਨੀ ਹੈ, ਚਿਤਰਨੀ ਹੈ, ਸੰਖਨੀ ਹੈ, ਇਹ ਚਾਰ ਪ੍ਰਕਾਰ ਦੀਆਂ ਇਸਤਰੀਆਂ ਨੇ। ਇਸੇ ਤਰ੍ਹਾਂ ਹੀ ਚਾਰ ਹੀ ਪ੍ਰਕਾਰ ਦੇ ਮਰਦ ਦੱਸੇ ਨੇ, ਮ੍ਰਿਗਕ, ਸ਼ਸ਼ਕ, ਉੱਤਮ, ਮੱਧਮ ਆਦਿਕ। ਇਸ ਤਰੀਕੇ ਨਾਲ ਚਾਰ ਪ੍ਰਕਾਰ ਦੀਆਂ ਜਿਹੜੀਆਂ ਇਸਤਰੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਜਾਤੀ ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਪਦਮਨੀ ਜਾਤੀ ਦੀਆਂ ਹਨ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਆਉਂਦਾ ਹੈ। ਜਿੱਥੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ। ਉੱਥੇ ਜਿਹੜੀ ਮੋਹਣੀ ਇਸਤਰੀ ਦਾ ਜ਼ਿਕਰ ਕੀਤਾ, ਜਿਹਦੇ ਮੱਥੇ ਤੇ ਮਣੀ ਜਿਹਾ ਪ੍ਰਕਾਸ਼ ਹੋਵੇ, ਉਹ ਪਦਮਨੀ ਜਾਤੀ ਦੀ ਇਸਤਰੀ ਹੈ। ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ, ਉਹਨੂੰ ਪਦਮਨੀ ਜਾਤੀ ਦੀ ਇਸਤਰੀ ਮੰਨਿਆ। ਸਿੰਗਲਾ ਦੀਪ ਦੇ ਟਾਪੂ ਤੋਂ ਪਦਮਨੀ ਜਾਤੀ ਦੀ ਇੱਕ ਇਸਤਰੀ ਲਿਆ ਕੇ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਵਿਖਾਈ ਹੈ। ਵੇਖ ਕੇ ਬੜਾ ਚਕਰਤ ਹੋਇਆ, ਹੈਰਾਨ ਹੋਇਆ ਕਿ ਪਦਮਨੀ ਜਾਤੀ ਦੀ ਇਸਤਰੀ ਬਾਰੇ ਸੁਣਿਆ ਜ਼ਰੂਰ ਸੀ, ਪਰ ਅੱਜ ਬਾਬਾ ਰਾਮ ਰਾਏ ਜੀ ਦੀ ਬਦੌਲਤ ਵੇਖ ਵੀ ਲਿਆ। ਤੋ ਇਸ ਪ੍ਰਕਾਰ ਨਾਲ ਜਿਹੜੇ ਕਾਜੀ ਮੁਲਾਣੇ ਨੇ ਉਹ ਬਾਬਾ ਰਾਮ ਰਾਏ ਜੀ ਤੋਂ ਬੜੀ ਈਰਖਾ ਕਰਦੇ ਨੇ, ਦਵੈਸ਼ ਕਰਦੇ ਨੇ ਕਿ ਰਾਮ ਰਾਏ ਔਰੰਗਜ਼ੇਬ ਦਾ ਮਨ ਦਾ ਪਿਆਰਾ ਬਣੀ ਜਾ ਰਿਹਾ, ਦਿਨ ਪ੍ਰਤੀ ਦਿਨ ਔਰੰਗਜ਼ੇਬ ਦੇ ਨੇੜੇ ਹੁੰਦਾ ਜਾ ਰਿਹਾ, ਸਾਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਿ ਔਰੰਗਜ਼ੇਬ ਦੇ ਨਾਲ ਬਾਬਾ ਰਾਮ ਰਾਏ ਜੀ ਦੀ ਵਿਗਾੜ ਪੈ ਜਾਏ। ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ, ਭਾਵਨਾ ਨਾਲ ਨਹੀਂ ਤਾਰਕਕ ਬਿਰਤੀ ਦੇ ਨਾਲ ਤਰਕ ਬਿਰਤੀ ਲੈ ਕੇ ਪੜ੍ਹਨੀ ਸ਼ੁਰੂ ਕੀਤੀ। ਔਰ ਇੱਕ ਥਾਂ ਤੇ ਜਿੱਥੇ ਸਤਿਗੁਰਾਂ ਨੇ ਜਪਜੀ ਸਾਹਿਬ ਚ ਲਿਖਿਆ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ, ਇਹ ਜਦੋਂ ਪੌੜੀ ਪੰਗਤੀਆਂ ਇਹਨਾਂ ਨੇ ਪੜ੍ਹੀਆਂ, ਪੜ੍ਹ ਕੇ ਉਸੇ ਵਕਤ ਇਹਨਾਂ ਦਾ ਮੱਥਾ ਠਣਕਿਆ ਚਤਰਾਈ ਕਰਨ ਵਾਸਤੇ ਕਿ ਇੱਥੇ ਇਸਲਾਮ ਧਰਮ ਦੇ ਵਿਰੋਧ ਵਿੱਚ ਲਿਖਿਆ, ਕਿਉਂਕਿ ਇਸਲਾਮ ਧਰਮ ਵਿੱਚ ਸੱਤ ਪਤਾਲ ਤੇ ਸੱਤ ਆਕਾਸ਼ ਮੰਨੇ ਨੇ, 14 ਦਾ ਤਬਕ ਮੰਨਿਆ ਹੈ, ਇਸ ਤੋਂ ਵੱਧ ਨਹੀਂ ਮੰਨੇ ਜਾਂਦੇ। ਪਰ ਗੁਰੂ ਨਾਨਕ ਸਾਹਿਬ ਨੇ ਤਾਂ ਇੱਥੇ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ ਗੱਲ ਕਹੀ ਹੈ। ਇਹ ਖੰਡਨ, ਇਹ ਸ਼ੰਕਾ ਇਹਨਾਂ ਨੇ ਬਾਬਾ ਰਾਮ ਰਾਏ ਜੀ ਤੇ ਕੀਤਾ ਹੈ। ਤੋ ਬਾਬਾ ਰਾਮ ਰਾਏ ਜੀ ਨੇ ਦੱਸਿਆ ਵੀ ਹੈ ਕਿ ਜਿਹੜੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੀ ਗੱਲ ਹੈ, ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਪੀਰ ਦਸਤਗੀਰ ਨੇ ਵੀ ਇਹੀ ਸਵਾਲ ਕੀਤਾ ਸੀ ਬਗਦਾਦ ਦੀ ਧਰਤੀ ਤੇ। ਤੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਦਸਤਗੀਰ ਦੇ ਲੜਕੇ ਨੂੰ ਉਹਦੀ ਬਾਂਹ ਪਕੜ ਕੇ ਨੇਤਰ ਬੰਦ ਕਰਵਾ ਕੇ ਵਿਖਾ ਦਿੱਤਾ ਸੀ, ਲੱਖਾਂ ਪਤਾਲ ਲੱਖਾਂ ਆਕਾਸ਼ ਵਿਖਾਏ ਸਨ। ਤੇ ਜੇ ਹੁਣ ਤੁਸੀਂ ਕਹਿ ਰਹੇ ਹੋ ਤੇ ਤੁਹਾਡੇ ਵੀ ਮੈਂ ਹਿਰਦੇ ਦੀ ਸੰਤੁਸ਼ਟੀ ਜ਼ਰੂਰ ਕਰਾਂਗਾ। ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਬਾਬਾ ਰਾਮ ਰਾਏ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਸਿਧਾਂਤਕ ਪੰਕਤੀ ਦੀ ਵਿਆਖਿਆ ਕਰਕੇ ਸਿੱਧ ਕਰਕੇ ਦੱਸ ਰਹੇ ਨੇ ਕਿ ਵਾਕਈ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਹਨ। ਆਓ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਟਿਕ ਬੈਠੇ ਜਬ ਸਵਾ ਮੈਂ ਸ੍ਰੀ ਹਰ ਰਾਏ ਤਨੋਜ।
ਕਾਜੀਆਂ ਮੌਲਵੀਆਂ ਤੇ ਔਰੰਗਜ਼ੇਬ ਦੀ ਸਭਾ ਲੱਗ ਗਈ ਤੇ ਕਾਜੀਆਂ ਨੇ ਹੁਣ ਵਿਚਾਰ ਇਹ ਕੀਤੀ ਹੋਈ ਹੈ ਕਿ ਅਸੀਂ ਬਾਬਾ ਰਾਮ ਰਾਏ ਆਵੇਗਾ ਤੇ ਉਹਨੂੰ ਪੁੱਛਾਂਗੇ ਕਿ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ ਗੱਲ ਗੁਰੂ ਨਾਨਕ ਦੇਵ ਸਾਹਿਬ ਨੇ ਕੀਤੀ, ਉਹਨਾਂ ਨੇ ਇਸਲਾਮ ਦੇ ਵਿਰੋਧ ਚ ਇਹ ਗੱਲ ਕਿਉਂ ਕਹੀ। ਇਹ ਕਹਿ ਕੇ ਅਸੀਂ ਬਾਬਾ ਰਾਮ ਰਾਏ ਜੀ ਨੂੰ ਹੇਠ ਹੀ ਵਿਖਾਵਾਂਗੇ, ਉਹਨਾਂ ਨੂੰ ਹੇਠਾਂ ਸਾਬਤ ਕਰਾਂਗੇ। ਏਦਾਂ ਦੀ ਬਿਰਤੀ ਲੈ ਕੇ ਜਿੰਨੇ ਕਾਜੀ ਮੁਲਾਣੇ ਬੈਠੇ ਸਨ ਇਹਨਾਂ ਦੀ ਸਜੀ ਹੋਈ ਸਭਾ ਵਿੱਚ, ਧੰਨ ਬਾਬਾ ਰਾਮ ਰਾਏ ਜੀ ਵੀ ਆ ਪਹੁੰਚੇ ਔਰ ਬਾਬਾ ਰਾਮ ਰਾਏ ਜੀ ਆ ਕੇ ਇਹਨਾਂ ਦੀ ਸਭਾ ਵਿੱਚ ਬੈਠੇ ਹਨ।
ਇਲਮ ਹੰਕਾਰੀ ਪਰਸ ਪਰ ਕਰਤੇ ਪਏ ਰੰਬੋਜ।
ਇਹ ਜਿਹੜੇ ਕਾਜੀ ਮੁਲਾਣੇ ਨੇ ਇਹ ਇਲਮ ਦੇ ਹੰਕਾਰੀ ਹਨ, ਇਹਨਾਂ ਨੂੰ ਆਪਣੇ ਇਲਮੋ ਇਲਾਮ ਦਾ ਬੜਾ ਜ਼ਿਆਦਾ ਹੰਕਾਰ ਹੈ ਕਿ ਅਸੀਂ ਬੜੇ ਪੜ੍ਹੇ ਲਿਖੇ ਹੋਏ ਹਾਂ, ਸਾਡੇ ਕੋਲ ਬੜੀ ਵੱਡੀ ਭਾਰੀ ਵਿਦਿਆ ਹੈ, ਅਸੀਂ ਇਸਲਾਮ ਧਰਮ ਦੀ ਵਿਦਿਆ ਨੂੰ ਗ੍ਰਹਿਣ ਕੀਤਾ ਹੋਇਆ ਹੈ। ਏਦਾਂ ਦਾ ਇਹਨਾਂ ਨੂੰ ਆਪਣੇ ਇਲਮ ਦਾ ਬੜਾ ਹੰਕਾਰ ਹੈ ਤੇ ਏਦਾਂ ਦੀ ਰਮੂਜ ਕਰਕੇ ਏਦਾਂ ਦੀ ਸਲਾਹ ਕਰਕੇ ਇਹ ਸਾਰੇ ਕਾਜੀ ਮੁਲਾਣੇ ਬੈਠੇ ਹਨ।
ਪੈਗੰਬਰ ਅਰ ਔਲੀਏ ਗੌਸ ਕੁਤਬ ਗਨ ਪੀਰ
ਕਹਿਣ ਲੱਗੇ ਇਹਨਾਂ ਨੇ ਬੈਠਿਆਂ ਬੈਠਿਆਂ ਚਰਚਾ ਸ਼ੁਰੂ ਕੀਤੀ। ਸਿੱਧੀ ਤਾਂ ਗੱਲ ਨੀ ਨਾ ਕੀਤੀ ਕਿ ਆਉਂਦਿਆਂ ਨੂੰ ਬਾਬਾ ਰਾਮ ਰਾਏ ਜੀ ਨੂੰ ਕਹਿੰਦੇ ਵੀ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਕਿਉਂ ਕਿਹਾ ਗੁਰੂ ਨਾਨਕ ਦੇਵ ਸਾਹਿਬ ਨੇ। ਉਸ ਤੋਂ ਪਹਿਲਾਂ ਇਹਨਾਂ ਨੇ ਗੱਲ ਛੇੜੀ ਜਿਹੜੇ ਇਹਨਾਂ ਦੇ ਪੈਗੰਬਰ ਹੋਏ ਨੇ, ਇਹਨਾਂ ਦੇ ਔਲੀਏ ਹੋਏ ਨੇ, ਗੌਂਸ ਹੋਏ ਨੇ, ਫਕੀਰ ਹੋਏ ਨੇ, ਉਹਨਾਂ ਦੀਆਂ ਗੱਲਾਂ ਛੇੜਨ ਲੱਗ ਪਏ, ਉਹਨਾਂ ਦੀਆਂ ਬਾਤਾਂ ਕਰਨ ਲੱਗ ਪਏ ਜਿਹੜੇ ਇਹਨਾਂ ਦੇ ਇਸਲਾਮ ਧਰਮ ਦੇ ਮਹਾਂਪੁਰਖ ਹੋਏ ਨੇ।
ਪ੍ਰਥਮ ਪ੍ਰਸੰਗ ਪ੍ਰਬਿਰਤ ਕਰ ਦਾਨਿਸ਼ਵੰਦ ਸਾਧੀਰ
ਬੜੇ ਆਪਣੇ ਆਪ ਨੂੰ ਦਾਨਿਸ਼ਵੰਦ ਬੈਠੇ ਨੇ ਬਣ ਕੇ। ਔਰ ਇਹਨਾਂ ਨੇ ਪਹਿਲਾਂ ਦੇ ਜਿਹੜੇ ਪ੍ਰਸੰਗ ਸਨ, ਇਹਨਾਂ ਦੇ ਕਾਜ਼ੀਆਂ ਮੌਲਵੀਆਂ ਦੇ ਜਿਹੜੇ ਵੱਡੇ ਵੱਡੇ ਪੈਗੰਬਰ ਹੋਏ ਨੇ, ਉਹਨਾਂ ਪੈਗੰਬਰਾਂ ਦੀਆਂ ਗੱਲਾਂ ਇਹਨਾਂ ਨੇ ਛੇੜੀਆਂ ਨੇ। ਬਾਬਾ ਰਾਮ ਰਾਏ ਜੀ ਜੋ ਬੜੇ ਦਾਨਿਸ਼ਵੰਦ ਨੇ, ਬੜੇ ਸਿਆਣੇ ਨੇ, ਬੜੇ ਧੀਰਗ ਦੇ ਨਾਲ ਟਰਮੇ ਦੇ ਨਾਲ ਇਹਨਾਂ ਵਿੱਚ ਬੈਠ ਕੇ ਇਹਨਾਂ ਦੀਆਂ ਗੱਲਾਂ ਸੁਣ ਰਹੇ ਹਨ।
ਜੋ ਪਈ ਬਚਨ ਰੁਚਰ ਕਰਕੇ ਚਾਤੁਰਤਾ
ਬੜੀ ਚਾਤੁਰਤਾਈ ਨਾਲ ਬੜੀ ਸਿਆਣਪ ਨਾਲ ਇਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਨੇ। ਜੋ ਜੋ ਗੱਲ ਇਹ ਕਹਿਣਾ ਚਾਹੁੰਦੇ ਸਨ ਇਸਲਾਮ ਧਰਮ ਬਾਰੇ ਜਾਂ ਇਸਲਾਮ ਧਰਮ ਦੇ ਜਿਹੜੇ ਪੈਗੰਬਰ ਔਲੀਏ ਹੋਏ ਨੇ ਉਹਨਾਂ ਬਾਰੇ ਜੋ ਜੋ ਕੁਝ ਕਹਿਣਾ ਚਾਹੁੰਦੇ ਸਨ ਇਹਨਾਂ ਨੇ ਕਿਹਾ ਹੈ।
ਕਲਾ ਅਕਲ ਤੇ ਕਰ ਮਾਧੁਰਤਾ
ਆਪਣੀ ਅਕਲ ਦੀ ਕਲਾ ਦੇ ਨਾਲ ਬੜੇ ਬੜੇ ਮਿੱਠੇ ਮਿੱਠੇ ਬੋਲ ਬੋਲਦੇ ਨੇ ਵੀ ਜਿਹਦੇ ਨਾਲ ਬਾਬਾ ਰਾਮ ਰਾਏ ਜੀ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਉਹਨਾਂ ਦੇ ਵਿਰੋਧੀ ਹਾਂ। ਇਸ ਢੰਗ ਦੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਜ਼ਰੂਰੀ ਨਹੀਂ ਹੈ ਗੁਰੂ ਖਾਲਸਾ ਜੀ, ਜਿਹੜਾ ਵਿਅਕਤੀ ਤੁਹਾਡੇ ਨਾਲ ਬੜਾ ਮਿੱਠਾ ਬੋਲੇ ਉਹ ਤੁਹਾਡਾ ਮਿੱਤਰ ਹੋਵੇਗਾ। ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਤੁਹਾਡੇ ਨਾਲ ਮਿੱਠਾ ਬੋਲਦਾ ਤੇ ਉਹ ਤੁਹਾਡਾ ਮਿੱਤਰ ਹੋਵੇਗਾ, ਤੇ ਇਹ ਵੀ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਤੁਹਾਡੇ ਨਾਲ ਖਰਵਾ ਬੋਲੇ ਉਹ ਤੁਹਾਡਾ ਦੁਸ਼ਮਣ ਹੋਵੇਗਾ। ਹੋ ਸਕਦਾ ਖਰਵਾ ਬੋਲਣ ਵਾਲਾ ਬੰਦਾ ਤੁਹਾਡਾ ਮਿੱਤਰ ਹੋਵੇ ਤੇ ਮਿੱਠਾ ਬੋਲ ਕੇ ਗੱਲ ਕਹਿਣ ਵਾਲਾ ਬੰਦਾ ਤੁਹਾਡਾ ਦੁਸ਼ਮਣ ਹੋਵੇ, ਇਹ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਹੁਣ ਇਹ ਮਿੱਠੀਆਂ ਮਿੱਠੀਆਂ ਗੱਲਾਂ ਤਾਂ ਆਪਣੀ ਅਕਲ ਦੇ ਨਾਲ ਕਰ ਰਹੇ ਨੇ ਪਰ ਅੰਦਰੋਂ ਦੁਸ਼ਮਣੀ ਵੀ ਪਾਲ ਰਹੇ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਕਿ ਕੱਲ ਦਾ ਛੋਕਰਾ ਇੱਥੇ ਆਇਆ, ਇਹਦੀ ਇੰਨੀ ਵਡਿਆਈ ਹੋ ਰਹੀ ਹੈ, ਇੰਨੀ ਪੂਜਾ ਹੋ ਰਹੀ ਹੈ, ਸਾਨੂੰ ਕੋਈ ਪੁੱਛਦਾ ਤੱਕ ਵੀ ਨਹੀਂ। ਔਰੰਗਜ਼ੇਬ ਬਾਦਸ਼ਾਹ ਵੀ ਇਹਨਾਂ ਨੂੰ ਬੜੇ ਬੜੇ ਇਨਾਮ ਦਿੰਦਾ ਹੈ, ਬੜੀਆਂ ਬੜੀਆਂ ਖਿਲਤਾਂ ਮਾਇਆ ਰੁਪਈਏ ਪੈਸੇ ਦੇ ਕੇ ਨਿਵਾਜਦਾ ਹੈ, ਸਾਡੇ ਨਾਲ ਓਨਾ ਹਿੱਤ ਨਹੀਂ ਕਰਦਾ ਔਰੰਗਜ਼ੇਬ। ਇਸ ਕਰਕੇ ਹੁਣ ਇਹ ਮੂੰਹ ਤੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬਾਬਾ ਰਾਮ ਰਾਏ ਜੀ ਨੂੰ ਸੁਣਾਉਂਦੇ ਨੇ।
ਸ਼ਾਹ ਸੁਣਾਏ ਪ੍ਰਸੰਨ ਕਰਤੇ
ਬਾਦਸ਼ਾਹ ਨੂੰ ਵੀ ਕਹਿ ਕਹਿ ਕੇ ਸੁਣਾ ਕੇ ਇਹੋ ਜਿਹੀਆਂ ਗੱਲਾਂ, ਮਿੱਠੀਆਂ ਗੱਲਾਂ, ਪੈਗੰਬਰਾਂ ਦੀਆਂ ਗੱਲਾਂ, ਜਿਹੜੇ ਔਲੀਏ ਪੀਰ ਗੌਂਸ ਹੋਏ ਨੇ ਇਹਨਾਂ ਦੇ, ਉਹਨਾਂ ਦੀਆਂ ਗੱਲਾਂ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾ ਸੁਣਾ ਕੇ ਪ੍ਰਸੰਨ ਕਰਦੇ ਹਨ।
ਉੱਚਤਾ ਆਪਣੇ ਦੀਨ ਧਰਤੇ
ਔਰ ਆਪਣੇ ਦੀਨ ਦੀ ਉੱਚਾ ਬਚਤਾ ਦੱਸਦੇ ਨੇ ਵੀ ਸਾਡਾ ਦੀਨ ਕਿੰਨਾ ਉੱਚਾ ਸੁੱਚਾ ਹੈ, ਸਾਡੇ ਦੀਨ ਵਿੱਚ ਕਿੱਡੇ ਕਿੱਡੇ ਮਹਾਂਪੁਰਖ ਹੋਏ ਨੇ, ਕਿੱਡੇ ਕਿੱਡੇ ਪੈਗੰਬਰ ਤੇ ਔਲੀਏ ਹੋਏ ਨੇ, ਏਦਾਂ ਆਪਣੇ ਦੀਨ ਦੀ ਵਡਿਆਈ ਕਰ ਕਰਕੇ ਦੱਸਦੇ ਨੇ, ਆਪਣੇ ਦੀਨ ਦੀ ਉੱਚੋਤਾਈ ਦੱਸਦੇ ਹਨ।
ਚਤਰਨ ਕੇਤਕ ਕਰੇ ਪ੍ਰਸੰਗ
ਏਦਾਂ ਇਹ ਜਿਹੜੇ ਚਤਰ ਚਤਰ ਸਿਆਣੇ ਸਿਆਣੇ ਕਾਜੀ ਮੁਲਾਣੇ ਬੈਠੇ ਨੇ, ਇਹਨਾਂ ਚਾਤੁਰਾਂ ਨੇ ਆਪਣੀ ਚਤੁਰਾਈ ਦੇ ਨਾਲ ਬੜੇ ਪ੍ਰਸੰਗ ਛੇੜੇ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਪ੍ਰਸੰਗਾਂ ਦਾ ਜ਼ਿਕਰ ਕੀਤਾ।
ਪੈਗੰਬਰ ਕਰ ਸਤ ਤੇ ਉਤੰਗ
ਆਪਣੇ ਪੈਗੰਬਰਾਂ ਦੀ ਉਸਤਤ ਕਰਦੇ ਨੇ, ਹਜ਼ਰਤ ਮੁਹੰਮਦ ਇਹਨਾਂ ਦੇ ਪੈਗੰਬਰ ਨੇ ਉਹਦੀ ਉਸਤਤ ਕਰਦੇ ਨੇ, ਇਬਰਾਹੀਮ ਇਹਨਾਂ ਦਾ ਪੈਗੰਬਰ ਹੈ ਉਹਦੀ ਉਸਤਤ ਕਰਦੇ ਨੇ, ਜਿੰਨੇ ਜਿੰਨੇ ਪੈਗੰਬਰ ਹੋਏ ਨੇ ਇਹਨਾਂ ਦੇ ਉਹਨਾਂ ਸਾਰੇ ਪੈਗੰਬਰਾਂ ਦੀ। ਖਾਲਸਾ ਜੀ ਆਪਾਂ ਅਵਤਾਰ ਕਹਿ ਦਿੰਦੇ ਹਾਂ ਪਰ ਜਿਹੜੇ ਮੁਸਲਮਾਨ ਲੋਕ ਨੇ ਉਹ ਖੁਦਾ ਦਾ ਅਵਤਾਰ ਨਹੀਂ ਮੰਨਦੇ, ਉਹ ਖੁਦਾ ਦਾ ਪੈਗੰਬਰ ਮੰਨਦੇ ਨੇ। ਹਜ਼ਰਤ ਮੁਹੰਮਦ ਨੂੰ ਖੁਦਾ ਦਾ ਪੈਗੰਬਰ ਮੰਨਦੇ ਨੇ ਕਿ ਉਹ ਖੁਦਾ ਦਾ ਪੈਗਾਮ ਲੈ ਕੇ ਸਾਡੇ ਕੋਲ ਮਾਤ ਲੋਕ ਦੇ ਵਿੱਚ ਆਇਆ ਹੈ। ਇਸ ਕਰਕੇ ਜਿੰਨੇ ਵੀ ਇਹਨਾਂ ਦੇ ਪੀਰ ਫਕੀਰ ਨੇ ਉਹਨਾਂ ਨੂੰ ਪੈਗੰਬਰ ਹੀ ਮੰਨਦੇ ਨੇ ਤੇ ਕਹਿੰਦੇ ਆਪਣੇ ਪੈਗੰਬਰਾਂ ਦੀ, ਆਪਣੇ ਹਜ਼ਰਤ ਦੀ ਇਹ ਵਡਿਆਈ ਕਰਦੇ ਨੇ, ਉਪਮਾ ਕਰਦੇ ਹਨ।
ਬੁਣੇ ਸਰਾਹਨ ਲਗ ਤਿੰਨ ਬਾਣੀ
ਜਿਹੜੀ ਉਹਨਾਂ ਦੀ ਬਾਣੀ ਹੈ ਪੈਗੰਬਰਾਂ ਦੀ, ਜਿਹੜੀ ਉਹਨਾਂ ਨੇ ਬਾਣੀ ਉਚਾਰੀ ਹੈ, ਪੈਗੰਬਰਾਂ ਨੇ ਜਿਹੜੀ ਬਾਣੀ ਉਚਾਰੀ ਹੈ چاہے وہ قرآن ہے، توریت ہے، زمبور ہے، بائبل ہے، یہ جڑے چار گرنتھ نے مسلمانوں دے، انہاں نو چار کتیب کہندے ہن، کتیب۔ انہاں کتیباں دی جڑی بانی ہے وہ کتیباں دی بانی اچارن کردے نے، انہاں دی جڑی پیغمبراں دی بانی ہے پھر وہ بانی دا اچارن کردے ہن۔
جس بد اچا بچن بخانے،
اور جس پرکار نال اچے اچے بول انہاں دے کہے ہوئے نے پیغمبراں دے، وہ سارے بولاں نو سانجھا کردے، بول دس دے، کہن دے جی حضرت محمد نے آ بچن کہے نے، عیسیٰ جی نے اپنی بانی وچ بائبل وچ آ بچن کہے نے، اس طرح ابراہیم جا آدک ہور جڑے پیغمبر نے انہاں دیاں اچارن کیتیاں جڑیاں بانیاں نے، وہ بانیاں دی چرچا کردے، وہ بانیاں سنوندے ہن۔
پون شری نانک نام بخانا، شیر پرسنگ جنوں کے نانا۔
ہن خالصا جی سارے پیغمبراں دیاں گلاں کردے کردے آ گئے اپنے مین مدے تے، انہاں نے پھر ہن گرو نانک صاحب دا ذکر کیتا، تن گرو نانک صاحب جی مہاراج جی دا ذکر کر کے انہاں بارے گلاں کرن لگے۔ مہاراج گرو نانک صاحب جی دے جڑے پرسنگ نے وہ پھر انہاں نے چھیڑے نے کہ گرو نانک صاحب نے کی کیتا ہے، انہاں نے کیویں مکے جا کے اتھوں دے لوکاں نوں سیدھے رستے پایا، کیویں وہ کعبے گئے، بغداد گئے، ملتان گئے، وہ سارے پرسنگ۔ یہ قاضی ملانے تا ہن جاندے سی، انہاں نے اچیچے طور تے پڑھائی پڑھی سی گرو نانک صاحب دی ساکھی، اس کر کے انہاں نے گرو نانک صاحب دا ذکر کر کے انہاں دا پرسنگ چھیڑیا ہے۔
بور سبانی کیر برتنتا،
پھر گرو نانک صاحب دی بانی دا برتنت انہاں نے چھیڑیا، جڑی بانی گرو نانک صاحب نے اچاری ہے اس بانی دا ذکر کرن لگے۔ قاضی ملانے سیدھی چوٹ نہیں مار رہے، گل گما پھرا کے اتھے لے آئے نے جتھے لے آونا چاہندے سن، پہلا اپنے پیغمبراں دی گل کیتی، پھر انہاں پیغمبراں دی جڑی بانی ہے پھر انہاں بانی دی گل کیتی، گلاں کردیاں کردیاں گرو نانک صاحب تے آ گئے۔ پہلا گرو نانک صاحب دے پرسنگ چھیڑے جی، وہ تاں بڑے مہاپرکھ سی، بڑے پیر سن، تے پھر گلاں کردیاں کردیاں گرو نانک صاحب دی بانی دے اتے بھی آ گئے کہ گرو نانک صاحب نے بانی بھی اچارن کیتی ہے،
جس میں پرب کو کہو بینتا،
کہندے جڑی گرو نانک صاحب دی بانی ہے او دے وچ گرو نانک صاحب نے پرمیشر نو بینت کیا ہے، اکال پرخ واہگرو پرمیشر نو بینت بینت کہہ کے سلایا ہے،
لاکھ پتال لاکھ آکاش،
پر ایک تھان تے گرو نانک دیو پاتشاہ نے لکھ پتال تے لکھ آکاش دا ذکر کیتا ہے،
ایک بانی میں کہو پرکاش،
ایداں انہاں نے اپنی بانی وچ اس گل دا بھی پرکاش کیتا ہے کہ لکھاں پتال نے تے لکھاں ہی آکاش نے، انہاں نے لکھاں پتالاں تے لکھاں آکاشاں دی گل گرو نانک دیو صاحب نے اپنی بانی چ کیتی ہے،
اس کو سن سنسے مجھ ہوا،
وہ کہن لگا اورنگزیب بھی بیٹھا سی کہندا جی واقعی یہ گل سن کے تا میرے من چ بھی سنسا ہویا، یہ گل سن کے تا میرے من وچ بھی سندے ہویا ہے،
ریو بچار نہ کیوں کھوا،
کہندا میں بڑی بچار کیتی پر میرے من دا سنسا نورت نہیں ہویا، جدو میں سنیا کہ گرو نانک دیو جی نے لکھاں پتال تے لکھاں آکاشاں دا ذکر کیتا ہے، یہ گل سن کے میرے من چ سندے ہویا ہے، سنسا ہویا ہے، میں بڑی وچار کیتی پر میرے من دا جڑا سنسا سندے ہے وہ دور نہیں ہو سکیا، وہ نورت نہیں ہو سکیا،
ہمارے مت میں سبت بخانے سو بھی نکے جائے نہ جانے،
وہ کہن لگے بھی ساڈے مت دے وچ تاں سات پتال تے سات آکاش دسے نے، وہ بھی چنگی طرح نہیں جانے جاندے، بھی ویکھے نہیں جاندے بھی کنے کو دور دور نے، ساڈے مت دے وچ اسلام دھرم دے وچ سات پتال تے سات آکاش مننے نے، وہ بھی نہیں چنگی طرح ویکھے جاندے، تے گرو نانک صاحب نے لکھاں پتال لکھاں آکاش کہے نے، وہ کیویں ویکھے ہون گے انہاں نے، ساڈے مت دے وچ تاں سات پتال تے سات آکاش بھی نہیں ویکھے گئے،
ایک آکاش تے پرے آکاش تینتے سورج چند پرکاش،
جے کہیے بھی اس آکاش تو پرے ایک ہور آکاش ہے اور اس آکاش دے وچ سورج بھی ہوئے گا ਉਸ ਆਕਾਸ਼ ਵਿੱਚ ਚੰਦਰਮਾ ਵੀ ਹੋਵੇਗਾ। ਜੇ ਇਸ ਆਕਾਸ਼ ਵਿੱਚ ਸੂਰਜ ਚੰਦਰਮਾ ਹੈ ਤੇ ਜਿਹੜਾ ਆਕਾਸ਼ ਇਹਦੇ ਤੋਂ ਪਰੇ ਹੋਵੇਗਾ ਉਹਦੇ ਵਿੱਚ ਵੀ ਤਾਂ ਸੂਰਜ ਚੰਨ ਹੋਣਗੇ ਨਾ। ਜਿੰਨੇ ਆਕਾਸ਼ ਅੱਗੇ ਹੋਣਗੇ ਉਹਨਾਂ ਵਿੱਚ ਵੱਖਰੇ ਸੂਰਜ ਵੱਖਰੇ ਚੰਦ ਹੋਣਗੇ। ਤਦੇ ਤੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਵੀ ਕਿੰਨੇ ਹੀ ਸੂਰ ਨੇ ਕਿੰਨੇ ਹੀ ਚੰਦ ਨੇ, ਕਿਤੇ ਸੂਰ ਚੰਦ ਕਿਤੇ, ਕਿਤਨੇ ਹੀ ਸੂਰਜ ਨੇ ਕਿਤਨੇ ਹੀ ਚੰਦਰਮਾ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਕਹਿੰਦੇ ਵੀ ਇੱਕ ਆਕਾਸ਼ ਤੋਂ ਪਰੇ ਜਿਹੜਾ ਦੂਜਾ ਆਕਾਸ਼ ਹੈ ਉਸ ਆਕਾਸ਼ ਦੇ ਵਿੱਚ ਵੀ ਫਿਰ ਹੋਰ ਚੰਦ ਤੇ ਤਾਰੇ ਸੂਰਜ ਹੋਣਗੇ।
ਕਿਉਂ ਨਾ ਤੇ ਸੋ ਦਿੱਖ ਪਰੇ,
ਫਿਰ ਉਹ ਇੱਥੋਂ ਦਿਸਦੇ ਕਿਉਂ ਨੀ ਜੇ ਹੈਣ। ਜਿਸ ਆਕਾਸ਼ ਤੋਂ ਪਰੇ ਦੂਜਾ ਆਕਾਸ਼ ਹੈ ਤੇ ਉਸ ਆਕਾਸ਼ ਦੇ ਵਿੱਚ ਸੂਰਜ ਤੇ ਚੰਦਰਮਾ ਹੈ, ਫਿਰ ਇੱਥੋਂ ਦਿਸਦੇ ਕਿਉਂ ਨੀ? ਇੱਥੋਂ ਸੂਰਜ ਚੰਦਰਮਾ ਜਿਹੜੇ ਨੇ ਉਹ ਨਜ਼ਰ ਕਿਉਂ ਨੀ ਆਉਂਦੇ?
ਕਿਤੇ ਬੀਚ ਰਚਿਓ ਇਤ ਪਰੇ,
ਕਹਿੰਦੇ ਵੀ ਕਿੰਨੇ ਕੁ ਬੀਚ ਰਚੇ ਹੋਏ ਨੇ ਪਰੇ, ਕਿੰਨੇ ਕੁ ਪਰੇ ਹੋਰ ਚੰਦਰਮਾ ਸੂਰਜ ਰਚੇ ਹੋਏ ਹਨ।
ਜੇ ਤੁਮ ਕਹੋ ਦੂਰ ਬੋ ਹੈ ਇਸ ਥਲ ਤੇ ਦ੍ਰਿਸ਼ਟੀ ਨਾ ਲੈ।
ਹੇ ਬਾਬਾ ਰਾਮ ਰਾਏ ਜੀ, ਜੇ ਤੁਸੀਂ ਇਹ ਗੱਲ ਕਹੋ ਕਿ ਜਿਹੜੇ ਉਹ ਚੰਦਰਮਾ ਤੇ ਤਾਰੇ ਨੇ ਬੜੀ ਦੂਰ ਨੇ, ਉਹ ਦੂਜੇ ਆਕਾਸ਼ ਵਿੱਚ ਬਹੁਤ ਦੂਰ ਨੇ ਤਾਂ ਇੱਥੋਂ ਨਜ਼ਰ ਨਹੀਂ ਆਉਂਦੇ, ਉਹ ਇੱਥੋਂ ਜ਼ਿਆਦਾ ਦੂਰ ਨੇ ਇਸ ਕਰਕੇ ਇੱਥੋਂ ਨਜ਼ਰ ਨਹੀਂ ਆਉਂਦੇ, ਜੇ ਤੁਸੀਂ ਇਹ ਜਵਾਬ ਦੇਵੋ।
ਜੇ ਤੇ ਨਭ ਤੇ ਤੇ ਸਤ ਸੂਰ,
ਫਿਰ ਜਿੰਨੇ ਆਕਾਸ਼ ਨੇ ਓਨੇ ਹੀ ਸੂਰਜ ਨੇ ਓਨੇ ਹੀ ਚੰਦਰਮਾ ਹਨ।
ਇਹ ਤੋਂ ਕਈ ਰੀਤ ਅਕੋਰ,
ਇਹ ਤਾਂ ਸੱਚੀ ਗੱਲ ਹੈ ਨਾ, ਫਿਰ ਇਹ ਤਾਂ ਸੱਚੀ ਰੀਤ ਹੈ, ਇਹਦੇ ਵਿੱਚ ਤਾਂ ਕੋਈ ਦੋ ਪ੍ਰਕਾਰ ਦੀ ਰਾਏ ਨਹੀਂ, ਝੂਠ ਨਹੀਂ ਹੈ।
ਤੋ ਤੁਮ ਸ਼ਕਤਵੰਤ ਦਿਖ ਰਾਵੋ,
ਬਾਬਾ ਰਾਮ ਰਾਏ ਜੀ ਜੇ ਤੁਸੀਂ ਕਹੋ ਵੀ ਬੜੇ ਦੂਰ ਨੇ ਨਜ਼ਰ ਨਹੀਂ ਆਉਂਦੇ ਤੇ ਫਿਰ ਤੁਸੀਂ ਸ਼ਕਤੀ ਵਾਲੇ ਹੋ, ਤੁਹਾਡੇ ਕੋਲ ਕਰਾਮਾਤ ਹੈ, ਤੁਸੀਂ ਅਜਮਤਵਾਨ ਪੁਰਖ ਹੋ, ਇਸ ਕਰਕੇ ਫਿਰ ਤੁਸੀਂ ਆਪਣੀ ਸ਼ਕਤੀ ਨਾਲ ਵਿਖਾ ਦਿਓ ਸਾਨੂੰ। ਜੇ ਤੁਸੀਂ ਕਹੋ ਵੀ ਦੂਰ ਨੇ ਤਾਂ ਨਹੀਂ ਦਿਸਦੇ, ਤੁਹਾਡੇ ਵਾਸਤੇ ਤੇ ਦੂਰ ਨਹੀਂ ਰਾਮ ਰਾਏ ਜੀ, ਤੁਸੀਂ ਤਾਂ ਸ਼ਕਤੀਵੰਤ ਹੋ ਤੇ ਸਾਨੂੰ ਤੁਸੀਂ ਉਹ ਜਿਹੜੇ ਦੂਸਰੇ ਆਕਾਸ਼ ਵਿੱਚ ਚੰਦਰਮਾ ਜਾਂ ਸੂਰਜ ਨੇ ਉਹਨਾਂ ਦੇ ਦਰਸ਼ਨ ਸਾਨੂੰ ਤੁਸੀਂ ਕਰਾ ਸਕਦੇ ਹੋ, ਉਹ ਦੂਜੇ ਚੰਦਰਮਾ ਸੂਰਜ ਦੇ ਵੀ ਸਾਨੂੰ ਦਰਸ਼ਨ ਤੁਸੀਂ ਕਰਾਓ।
ਪਰ ਆਕਾਸ਼ ਤੇ ਸੱਸ ਨੀ ਰਾਵੋ,
ਪਰ ਜਿਹੜਾ ਚੰਦਰਮਾ ਹੈ ਉਹ ਤਾਂ ਨੇੜੇ ਮੰਨਿਆ ਜਾਂਦਾ ਨਾ ਧਰਤੀ ਦੇ, ਚਲੋ ਮੰਨ ਲਿਆ ਵੀ ਸੂਰਜ ਦੂਰ ਹੈ, ਉਹ ਬਹੁਤਾ ਜ਼ਿਆਦਾ ਦੂਰ ਹੈ, ਨਜ਼ਰ ਨਹੀਂ ਆਉਂਦਾ, ਪਰ ਜਿਹੜਾ ਚੰਦਰਮਾ ਹੈ ਉਹ ਤਾਂ ਨੇੜੇ ਹੈ ਧਰਤੀ ਦੇ, ਚੰਦਰਮਾ ਤਾਂ ਵਿਖਾ ਹੀ ਸਕਦੇ ਹੋ ਨਾ, ਇੱਕ ਚੰਦਰਮਾ ਤਾਂ ਚੜਿਆ, ਇਹ ਤੇ ਇਸ ਆਕਾਸ਼ ਦਾ, ਜਿਹੜਾ ਅਗਲੇ ਆਕਾਸ਼ ਦਾ ਚੰਦਰਮਾ ਹੈ ਉਹ ਵੀ ਤੁਸੀਂ ਸਾਨੂੰ ਕਿਰਪਾ ਕਰਕੇ ਵਿਖਾ ਦਿਓ।
ਉਗਿਓ ਆਜ ਸਸ ਪੂਰਨ ਮਾਸ਼ੇ, ਇਹ ਸਮ ਦੂਜਾ ਹੋਏ ਪ੍ਰਕਾਸ਼ੇ।
ਬਾਬਾ ਰਾਮ ਰਾਏ ਜੀ, ਅੱਜ ਪੂਰਨਮਾਸ਼ੀ ਦੀ ਰਾਤ ਹੈ ਤੇ ਅੱਜ ਪੂਰਨਮਾਸ਼ੀ ਦੀ ਰਾਤ ਹੋਣ ਕਰਕੇ ਆ ਇੱਕ ਚੰਦਰਮਾ ਤਾਂ ਉੱਗਿਆ ਹੋਇਆ ਜਿਹੜਾ ਬੜਾ ਸੋਹਣਾ ਪ੍ਰਕਾਸ਼ ਕਰ ਰਿਹਾ, ਇੱਕ ਚੰਦਰਮਾ ਤਾਂ ਪੂਰਨ ਤੌਰ ਤੇ ਪ੍ਰਕਾਸ਼ ਕਰ ਰਿਹਾ, ਇਹਦੇ ਨਾਲ ਦਾ ਸਾਨੂੰ ਦੂਜਾ ਚੰਦਰਮਾ ਵੀ ਵਿਖਾਓ ਜਿਹੜਾ ਦੂਜੇ ਆਕਾਸ਼ ਵਿੱਚ ਹੈ, ਇਹਦੇ ਨਾਲ ਦਾ ਹੀ ਪੂਰਨਮਾਸ਼ੀ ਦਾ ਦੂਜਾ ਚੰਦਰਮਾ ਉਹ ਵੀ ਸਾਨੂੰ ਵਿਖਾਓ, ਅਸੀਂ ਵੇਖਣਾ ਚਾਹੁੰਦੇ ਹਾਂ।
ਸਭਾ ਬਿਲੋ ਕੈ ਚਿਰ ਜਰਾਚੇ, ਤੂੰ ਜਾਣੈ ਬਾਣੀ ਗੁਰ ਸਾਚੇ,
ਸਾਰੀ ਸਭਾ ਵੇਖਣਾ ਚਾਹੁੰਦੀ ਹੈ, ਅਸੀਂ ਇਸ ਚਰਜਤਾ ਵਾਲੀ ਗੱਲ ਵੇਖਣਾ ਚਾਹੁੰਦੇ ਤਾਂ ਅਸੀਂ ਮੰਨਾਂਗੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਸੱਚੀ ਹੈ, ਨਹੀਂ ਤਾਂ ਅਸੀਂ ਕਹਾਂਗੇ ਵੀ ਗੁਰੂ ਨਾਨਕ ਸਾਹਿਬ ਨੇ ਸੱਚ ਨਹੀਂ ਕਿਹਾ। ਜੇ ਤੁਸੀਂ ਸਾਨੂੰ ਦੂਜਾ ਚੰਦਰਮਾ ਵਿਖਾਓਗੇ ਦੂਜੇ ਆਕਾਸ਼ ਵਿੱਚ ਤਾਂ ਅਸੀਂ ਮੰਨਾਂਗੇ ਵੀ ਹਾਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ, ਨਹੀਂ ਤਾਂ ਅਸੀਂ ਇਹ ਗੱਲ ਨਹੀਂ ਮੰਨਾਂਗੇ, ਨਹੀਂ ਕਬੂਲ ਕਰਾਂਗੇ।
ਸੁਣ ਸ਼੍ਰੀ ਰਾਮ ਰਾਏ ਜੀ ਕਹਿਓ,
ਜਦੋਂ ਇਹਨਾਂ ਨੇ ਇਸ ਤਰ੍ਹਾਂ ਸਵਾਲ ਕੀਤਾ ਔਰੰਗਜ਼ੇਬ ਬਾਦਸ਼ਾਹ ਦੇ ਸਮੇਤ, ਤੋ ਬਾਬਾ ਰਾਮ ਰਾਏ ਜੀ ਨੇ ਇਹਨਾਂ ਦਾ ਇਹ ਸਵਾਲ ਸੁਣਿਆ ਹੈ।
ਇਸ ਮੈਂ ਕਿਆ ਸੰਸੈ ਤੁਮ ਲਿਓ,
ਤੋ ਬਾਬਾ ਰਾਮ ਰਾਏ ਜੀ ਬੋਲੇ ਕਹਿੰਦੇ ਹੇ ਕਾਜੀਓ ਮਲਾਣਿਓ ਔਰੰਗਜ਼ੇਬ, ਤੁਸੀਂ ਇਸ ਗੱਲ ਵਿੱਚ ਕਾਹਦਾ ਸ਼ੰਕਾ ਕਰਦੇ ਹੋ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਗੁਰੂ ਨਾਨਕ ਸਾਹਿਬ ਨੇ ਕਹੇ ਨੇ, ਉਹਨਾਂ ਨੇ ਸੱਚ ਕਿਹਾ, ਇਹਦੇ ਵਿੱਚ ਤੁਸੀਂ ਕਿਸ ਗੱਲ ਦਾ ਸੰਸਾ ਕਰਦੇ ਹੋ, ਕਿਸ ਗੱਲ ਦਾ ਸ਼ੰਕਾ ਕਰਦੇ ਹੋ?
ਸ਼ਕਤੀ ਸਭ ਸੱਚ ਬਖਾਨੇ, ਜਿੱਤੀ ਪਹੁੰਚ ਨੀਕੇ ਕਰ ਜਾਨੇ।
ਸਤਿਗੁਰੂ ਜੀ ਨੇ ਜੋ ਕੁਝ ਕਿਹਾ ਬਿਲਕੁਲ ਸੱਚ ਕਿਹਾ, ਕਿਉਂਕਿ ਜਿੰਨੀ ਕੁ ਕਿਸੇ ਦੀ ਪਹੁੰਚ ਹੁੰਦੀ ਆ ਉਹ ਆਪਣੀ ਪਹੁੰਚ ਮੁਤਾਬਕ ਉਹਨਾਂ ਕੁ ਜਾਣਕਾਰੀ ਦੱਸ ਦਿੰਦਾ। ਤੁਹਾਡੇ ਪੈਗੰਬਰਾਂ ਦੀ ਪਹੁੰਚ ਸਿਰਫ ਸੱਤ ਪਤਾਲਾਂ ਤੇ ਸੱਤ ਆਕਾਸ਼ਾਂ ਤੱਕ ਸੀ। ਉਹਨਾਂ ਨੇ ਸੱਤ ਪਤਾਲ ਤੇ ਸੱਤ ਆਕਾਸ਼ ਹੀ ਕਹੇ ਨੇ, ਪਰ ਗੁਰੂ ਨਾਨਕ ਸਾਹਿਬ ਦੀ ਪਹੁੰਚ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਤੱਕ ਹੈ। ਇਸ ਕਰਕੇ ਉਹਨਾਂ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ਾਂ ਦਾ ਜ਼ਿਕਰ ਕੀਤਾ। ਇਹ ਤਾਂ ਗੱਲ ਪਹੁੰਚ ਦੀ ਹੈ ਨਾ, ਗੁਰੂ ਨਾਨਕ ਸਾਹਿਬ ਦੀ ਪਹੁੰਚ ਇੱਥੇ ਤੱਕ ਦੀ ਨਹੀਂ ਸੀ, ਉਹਨਾਂ ਦੀ ਪਹੁੰਚ ਬੜੀ ਦੂਰ ਤੱਕ ਹੈ। ਉਹਨਾਂ ਨੇ ਜਿੰਨਾ ਕੁ ਜਾਣਿਆ, ਜਿੰਨਾ ਕੁ ਵੇਖਿਆ, ਉਹਨਾਂ ਕੀ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ।
ਜਬ ਸਤਿਗੁਰ ਪਹੁੰਚੇ ਬਗਦਾਦ, ਤੈ ਕੇ ਪੀਰ ਕੀਨ ਬੋਬਾਦ।
ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ ਸਨ, ਉਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਬਚਨ ਉਚਾਰਿਆ ਸੀ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਇਹ ਬਚਨ ਗੁਰੂ ਨਾਨਕ ਸਾਹਿਬ ਨੇ ਬਗਦਾਦ ਜਾ ਕੇ ਵੀ ਉਚਾਰੇ ਸਨ, ਤੇ ਉਥੇ ਜਿਹੜੇ ਪੀਰ ਸੀ, ਉਹਨਾਂ ਪੀਰਾਂ ਦਾ ਮੁਖੀਆ ਸੀ ਦਸਤਗੀਰ, ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਸਵਾਲ ਕੀਤਾ ਸੀ। ਉਹਨੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਪੁੱਛੀ ਸੀ ਕਿ ਮਹਾਰਾਜ, ਤੁਸੀਂ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦਾ ਜ਼ਿਕਰ ਕਿਹੜੇ ਆਧਾਰ ਤੇ ਕਰ ਰਹੇ ਹੋ?
ਇਸ ਤੁਕ ਮਨਨ ਕੈਸੇ।
ਇਸ ਤੁਕ ਨੂੰ ਮੰਨਣ ਵਿਚ, ਕਬੂਲ ਵਿਚ, ਕਰਨ ਵਿਚ ਨਹੀਂ ਸੀ ਆਉਂਦੇ। ਕਹਿੰਦੇ ਜੀ, ਅਸੀਂ ਇਹ ਤੁਕ ਨਹੀਂ ਮੰਨ ਸਕਦੇ।
ਜਾਣੈ ਤਬੈ ਪਿੱਖੇ ਚੱਕ ਤੈਸੇ।
ਉਹ ਕਹਿੰਦੇ, ਅਸੀਂ ਤਾਂ ਜਾਣਾਂਗੇ ਜੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਾਂਗੇ, ਜੇ ਅਸੀਂ ਆਪਣੇ ਨੇਤਰਾਂ ਨਾਲ ਵੇਖਾਂਗੇ ਲੱਖਾਂ ਪਤਾਲ ਲੱਖਾਂ ਆਕਾਸ਼, ਤਾਂ ਅਸੀਂ ਇਸ ਗੱਲ ਨੂੰ ਮੰਨਾਂਗੇ, ਤਾਂ ਇਸ ਗੱਲ ਨੂੰ ਕਬੂਲ ਕਰਾਂਗੇ, ਨਹੀਂ ਤਾਂ ਅਸੀਂ ਨਹੀਂ ਮੰਨਦੇ।
ਸੁਣ ਸ਼੍ਰੀ ਸਤਿਗੁਰ ਤਿਸੈ ਦਿਖਾਏ।
ਇਹ ਸੁਣ ਕੇ ਉਸ ਪੀਰ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਪੀਰ ਨੂੰ ਫਿਰ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਿਖਾਏ।
ਗਯੋ ਹੱਥ ਕੈ ਨੈਣ ਮੁੰਦਾਏ।
ਉਹਦਾ ਹੱਥ ਫੜ ਕੇ ਮਹਾਰਾਜ ਜੀ ਨੇ ਆਖਿਆ ਵੀ ਨੇਤਰ ਬੰਦ ਕਰ ਲੋ ਪੀਰ ਜੀ, ਜੇ ਤੁਸੀਂ ਪਤਾਲ ਲੱਖਾਂ ਆਕਾਸ਼ ਵੇਖਣਾ ਚਾਹੁੰਦੇ ਤੇ ਨੇਤਰ ਬੰਦ ਕਰ ਲੋ। ਤੋ ਸਤਿਗੁਰੂ ਜੀ ਨੇ ਪੀਰ ਦੀ ਬਾਂਹ ਫੜ ਕੇ ਉਹਦੇ ਨੇਤਰ ਬੰਦ ਕਰਵਾ ਕੇ ਵਿਖਾਇਆ।
ਹਾਰ ਗਯੋ ਦੇਖ ਧਿਆਨ ਗਨ ਕੋ।
ਉਹ ਹਾਰ ਗਿਆ ਵੇਖਦਾ ਵੇਖਦਾ, ਕਿਉਂਕਿ ਜਦੋਂ ਗਿਣਤੀ ਸ਼ੁਰੂ ਕੀਤੀ, ਇੱਕ ਲੱਖ ਪਤਾਲ ਵੇਖਿਆ ਤੇ ਇੱਕ ਲੱਖ ਆਕਾਸ਼ ਵੇਖਿਆ, ਵੇਖ ਵੇਖ ਕੇ ਲੱਖ ਪਤਾਲ ਆਕਾਸ਼ ਉਹ ਦੰਗ ਹੋ ਗਿਆ, ਹਾਰ ਗਿਆ। ਤੇ ਫਿਰ ਕਹਿੰਦਾ, ਬਸ ਮਹਾਰਾਜ, ਮੈਨੂੰ ਹੁਣ ਤਸੱਲੀ ਹੋ ਗਈ ਹੈ ਕਿ ਵਾਕਈ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਹਨ।
ਸੰਸੈ ਸਕਲ ਬਿਨਾ ਤਿਓ ਮਨ ਕੋ।
ਮੇਰੇ ਮਨ ਦੇ ਜਿੰਨੇ ਸੰਸੇ ਨੇ ਉਹ ਬਿਨਸ ਗਏ ਨੇ, ਮੇਰੇ ਮਨ ਦਾ ਜਿੰਨਾ ਸੰਦੇਹ ਸੀ ਉਹ ਨਿਵਿਰਤ ਹੋ ਗਿਆ ਹੈ।
ਜੋ ਤੁਮ ਪਰਮ ਕਰਤ ਹੋ ਕੋਰ, ਹਮ ਕਰਦੇ ਸਗਰੋ ਦੂਰ।
ਕਹਿੰਦੇ, ਭਰਮ ਉਦੋਂ ਵੀ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਸੀ ਉਸ ਸਮੇਂ ਦੇ ਜਿਹੜੇ ਪੀਰ ਮੁਸਲਮਾਨ ਸੀ, ਪਰ ਜਿਹੜਾ ਹੁਣ ਤੁਸੀਂ ਦੁਬਾਰਾ ਇਹ ਭਰਮ ਕਰ ਰਹੇ ਹੋ, ਇਹ ਝੂਠਾ ਹੀ ਹੈ ਤੁਹਾਡਾ ਇਹ ਭਰਮ। ਤੇ ਬਾਬਾ ਰਾਮ ਰਾਏ ਜੀ ਕਹਿੰਦੇ, ਤੁਹਾਡਾ ਇਹ ਭਰਮ ਮੈਂ ਇੱਥੇ ਦੂਰ ਕਰ ਦਿੰਦਾ। ਉੱਥੇ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਇੱਥੇ ਜੇ ਤੁਸੀਂ ਅੱਜ ਇਹ ਭਰਮ ਕਰ ਰਹੇ ਹੋ ਤੇ ਤੁਹਾਡੇ ਅੰਦਰ ਦਾ ਇਹ ਭਰਮ ਮੈਂ ਦੂਰ ਕਰ ਦਿੰਦਾ ਹਾਂ।
ਅਬ ਦੂਸਰ ਸਤ ਆਏ ਪ੍ਰਕਾਸ਼ੇ, ਸਭ ਕੋ ਸੰਸੇ ਤੁਰਤ ਬਿਨਾਸ਼ੇ।
ਤੁਸੀਂ ਹੁਣ ਦੂਜਾ ਚੰਦਰਮਾ ਵੇਖਣਾ ਚਾਹੁੰਦੇ ਹੋ ਨਾ, ਦੂਜਾ ਚੰਨ, ਤੇ ਚਲੋ ਅੱਜ ਤੁਹਾਨੂੰ ਦੂਜਾ ਚੰਨ ਹੀ ਵਿਖਾ ਦਿੰਨੇ। ਇੱਕ ਚੰਨ ਤਾਂ ਚੜਿਆ ਹੋਇਆ ਇਸ ਆਕਾਸ਼ ਦਾ, ਇਸ ਤੋਂ ਪਰਲੇ ਆਕਾਸ਼ ਦਾ ਜਿਹੜਾ ਚੰਦਰਮਾ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ, ਵੀ ਉਹ ਵੀ ਚੜਿਆ ਹੋਇਆ ਪ੍ਰਕਾਸ਼ ਉਸ ਦੂਸਰੇ ਚੰਦਰਮਾ ਦਾ ਵੀ। ਹੈਣ ਤਾਂ ਕਈ ਚੰਦਰਮਾ, ਪਰ ਤੁਹਾਨੂੰ ਹੁਣ ਦੂਜਾ ਚੰਨ ਵੀ ਵਿਖਾ ਦਿੰਨੇ ਆ, ਤਾਂ ਜੋ ਤੁਹਾਡੇ ਮਨ ਦਾ ਇਹ ਜਿਹੜਾ ਸੰਸਾ ਹੈ ਇਹ ਦੂਰ ਹੋ ਸਕੇ, ਤੁਹਾਡੇ ਮਨ ਦੇ ਸੰਸੇ ਦੀ ਨਿਵਿਰਤੀ ਹੋ ਸਕੇ।
ਇਤਨੇ ਮੈਂ ਸਭ ਕੋ ਦ੍ਰਿਸ਼ਟਾਇਓ, ਨਭ ਮੈਂ ਦੂਸਰ ਸਤ ਪ੍ਰਗਟਾਇਓ।
ਬਾਬਾ ਰਾਮ ਰਾਏ ਜੀ ਨੇ ਵਾਹਿਗੁਰੂ ਕਿਹਾ, ਵਾਹਿਗੁਰੂ ਕਹਿਣ ਦੀ ਦੇਰੀ ਸੀ ਕਿ ਇੰਨੇ ਨੂੰ ਆਕਾਸ਼ ਵਿਚ ਦੂਸਰਾ ਚੰਦਰਮਾ ਵੀ ਚੜ ਆਇਆ। ਇੱਕ ਚੰਦਰਮਾ ਤਾਂ ਪਹਿਲਾਂ ਹੀ ਚੜਿਆ ਹੋਇਆ ਸੀ, ਪੂਰਨਮਾਸ਼ੀ ਦੀ ਰਾਤ ਸੀ, ਤੇ ਕਹਿੰਦੇ ਬਚਨ ਕਰਨ ਦੀ ਦੇਰੀ ਸੀ ਬਾਬਾ ਰਾਮ ਰਾਏ ਜੀ ਦੀ ਕਿ ਇਹਨੇ ਨੂੰ ਦੂਜਾ ਚੰਨ ਵੀ ਸਾਰਿਆਂ ਨੂੰ ਨਜ਼ਰ ਆਉਣ ਲੱਗ ਪਿਆ। ਜਿੰਨੇ ਲੋਕ ਬੈਠੇ ਸੀ ਸਭਾ ਵਿਚ, ਜਿੰਨੇ ਕਾਜੀ ਮੌਲਵੀ ਜਿਹੜੇ ਬਾਬਾ ਰਾਮ ਰਾਏ ਨੂੰ ਹੇਠ ਹੀ ਵਿਖਾਉਣਾ ਚਾਹੁੰਦੇ ਸੀ, ਉਹਨਾਂ ਸਾਰਿਆਂ ਨੇ ਵੇਖਿਆ ਕਿ ਆਕਾਸ਼ ਵਿੱਚ ਦੂਸਰਾ ਚੰਨ ਵੀ ਚੜ ਆਇਆ ਹੈ।
ਜਗ ਦੇਖਤ ਸਗਰੇ ਬਿਸਮਾਏ ਪਾ ਅਚਰਜ ਗਤ ਲਕੀ ਨ ਜਾਏ।
ਔਰੇ ਦੂਜਾ ਚੰਦਰਮਾ ਕੱਲਾ ਔਰੰਗਜ਼ੇਬ ਦੀ ਕਚਹਿਰੀ ਵਿੱਚ ਬੈਠੇ ਲੋਕਾਂ ਨੇ ਨੀ ਵੇਖਿਆ, ਬਕਾਇਦਾ ਜਿੰਨੇ ਦਿੱਲੀ ਨਗਰ ਦੇ ਬਸਿੰਦੇ ਸੀ ਉਹਨਾਂ ਸਾਰਿਆਂ ਨੇ ਵੇਖਿਆ, ਜਿਹੜੇ ਨੇੜੇ ਤੇੜੇ ਪਿੰਡਾਂ ਵਿੱਚ ਨਗਰਾਂ ਚ ਰਹਿਣ ਵਾਲੇ ਸੀ ਉਹਨਾਂ ਸਾਰਿਆਂ ਨੇ ਦੂਜਾ ਚੰਨ ਵੀ ਵੇਖਿਆ ਚੜਿਆ, ਸਾਰਿਆਂ ਨੇ ਦੂਜੇ ਚੰਦਰਮਾ ਦੇ ਦਰਸ਼ਨ ਕੀਤੇ ਹਨ।
ਅਚਰਜ ਗਤ ਲਖੀ ਨਾ ਜਾਏ,
ਕਹਿੰਦੇ ਬੜੀ ਅਚਰਜ ਜੀ ਗਤ ਹੋਈ, ਲਖੀ ਨੀ ਜਾਂਦੀ, ਸਮਝ ਵਿਚ ਨੀ ਆ ਰਹੀ ਨਾ ਲੋਕਾਂ ਦੇ ਵੀ ਇਹ ਦੂਜਾ ਚੰਦਰਮਾ ਕਿਥੋਂ ਚੜ ਗਿਆ।
ਕਬ ਆਕਾਸ਼ ਮੈਂ ਪਯੋ ਨਾ ਐਸੇ,
ਅੱਜ ਤੋਂ ਪਹਿਲਾਂ ਕਦੇ ਆਕਾਸ਼ ਵਿਚ ਐਸਾ ਨੀ ਹੋਇਆ ਵੀ ਦੋ ਦੋ ਚੰਨ ਚੜੇ ਹੋਣ, ਅੱਜ ਤਾਂ ਦੋ ਚੰਨ ਚੜੇ ਹੋਏ ਹੁਣ। ਲੋਕਾਂ ਨੂੰ ਨੀ ਸੀ ਪਤਾ ਜਿਹੜੇ ਬਾਹਰ ਬੈਠੇ ਸੀ, ਜਿਹੜੇ ਆਲੇ ਦੁਆਲੇ ਪਿੰਡਾਂ ਨਗਰਾਂ ਚ ਸੀ ਉਹਨਾਂ ਨੂੰ ਨੀ ਸੀ ਪਤਾ ਕਿ ਦੂਜਾ ਚੰਨ ਬਾਬੇ ਰਾਮ ਰਾਏ ਨੇ ਵਿਖਾਇਆ। ਇਹ ਤਾਂ ਔਰੰਗਜ਼ੇਬ ਦੀ ਕਚਹਿਰੀ ਦੇ ਲੋਕਾਂ ਨੂੰ ਹੀ ਪਤਾ ਸੀ ਨਾ, ਹੋਰ ਨੀ ਸੀ ਬਾਹਰ ਕਿਸੇ ਨੂੰ ਪਤਾ। ਇਸ ਕਰਕੇ ਲੋਕ ਹੈਰਾਨ ਹੋ ਰਹੇ ਨੇ, ਅਦਭੁਤ ਗਤ ਵੇਖ ਕੇ ਦੰਗ ਹੋ ਰਹੇ ਨੇ ਕਿ ਦੂਸਰਾ ਚੰਦਰਮਾ ਆਕਾਸ਼ ਵਿਚ ਅੱਜ ਤੋਂ ਪਹਿਲਾਂ ਅਸੀਂ ਕਦੇ ਨੀ ਵੇਖਿਆ।
ਦੇਖਿਓ ਨਹੀਂ ਸੁਣਿਓ ਨਾ ਕੈਸੇ,
ਨਾ ਵੇਖਿਆ ਤੇ ਨਾ ਹੀ ਅੱਜ ਤੋਂ ਪਹਿਲਾਂ ਕਦੇ ਕਿਸੇ ਕੋਲੋਂ ਸੁਣਿਆ ਹੈ।
ਪੁਸਤਕ ਅਨਕ ਕਿਤਾਬ ਮਜਾਰੇ ਪਠਿਓ ਨਾ ਕਿਨ ਬਾਚਰਜ ਭਾਰੇ।
ਕਹਿੰਦੇ ਬੜੀਆਂ ਬੜੀਆਂ ਪੁਸਤਕਾਂ ਲਿਖੀਆਂ ਗਈਆਂ ਨੇ, ਬੜੀਆਂ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ, ਅੱਜ ਤੋਂ ਪਹਿਲਾਂ ਕਿਸੇ ਪੁਸਤਕ ਵਿਚ ਨੀ ਪੜਿਆ, ਕਿਸੇ ਕਿਤਾਬ ਵਿਚ ਨੀ ਪੜਿਆ ਕਿ ਦੋ ਚੰਦਰਮਾ ਆਕਾਸ਼ ਵਿਚ ਚੜੇ ਕਿਸੇ ਨੇ ਵੇਖੇ ਹੋਣ ਜਾਂ ਲਿਖੇ ਹੋਣ। ਕਹਿੰਦੇ ਪੁਸਤਕਾਂ ਕਿਤਾਬਾਂ ਵਿਚ ਵੀ ਬਹੁਤ ਕੁਝ ਪੜਿਆ, ਪਰ ਉਹਨਾਂ ਵਿਚ ਵੀ ਇਹ ਦੂਜੇ ਚੰਦਰਮਾ ਦਾ ਜ਼ਿਕਰ ਨਹੀਂ ਆਇਆ।
ਉੱਚੇ ਚੜ ਚੜ ਪੁਰ ਮੈਂ ਦੇਖਿਆ,
ਲੋਕ ਉੱਚੇ ਚੜ ਚੜ ਕੇ ਕੋਠਿਆਂ ਦੀਆਂ ਛੱਤਾਂ ਤੇ ਚੜ ਚੜ ਕੇ ਵੇਖਦੇ ਨੇ, ਉੱਚੇ ਚੜ ਚੜ ਕੇ ਚੰਦਰਮਾ ਵੱਲ ਤੱਕਦੇ ਹਨ।
ਕਹੇ ਪਰਸ ਪਰ ਬਿਸਮੈ ਪੇਖੇ,
ਆਪਸ ਵਿਚ ਹੈਰਾਨੀ ਨਾਲ ਗੱਲਾਂ ਕਰਦੇ ਤੇ ਨਾਲੇ ਬੜੀ ਬਿਸਮਾਦ ਵਿਚ ਆ ਕੇ ਗੱਲਾਂ ਕਰਦੇ ਨੇ, ਹੈਰਾਨੀ ਨਾਲ ਬੋਲਦੇ ਨੇ।
ਸਭਾ ਸਰਬ ਹੇਰਤ ਬਿਸਮਾਈ,
ਔਰੰਗਜ਼ੇਬ ਦੀ ਜਿੰਨੀ ਸਭਾ ਬੈਠੀ ਸੀ, ਕਾਜੀ ਮੁਲਾਣੇ ਬੈਠੇ ਸੀ, ਸਭ ਵੇਖ ਕੇ ਹੈਰਾਨ ਹੋ ਗਏ, ਸਭ ਦੀ ਪਰੇਸ਼ਾਨੀ ਦੀ ਕਹਿੰਦੇ ਹੱਦ ਨਾ ਰਹੀ, ਪਰੇਸ਼ਾਨ ਹੀ ਹੋ ਗਏ ਇਕਦਮ ਸਾਰੇ ਵੀ ਦੂਜਾ ਚੰਦਰਮਾ ਅਸੀਂ ਤਾਂ ਗੱਲਾਂ ਹੀ ਕਰਦੇ ਸੀ, ਇਹਨਾਂ ਨੇ ਸੱਚੀ ਬੁੱਚੀ ਵਿਖਾ ਦਿੱਤਾ। ਏਦਾਂ ਵਾਕਈ ਇਹ ਤਾਂ ਆਪਣੇ ਸਿਧਾਂਤ ਵਿਚ ਪੱਕੇ ਨੇ ਜੋ ਇਹ ਕਹਿ ਰਹੇ ਨੇ।
ਵਿਕਸਿਤ ਸ਼ਾਸ ਦ੍ਰਿਟ ਲਗਾਏ,
ਔਰੰਗਜ਼ੇਬ ਵੀ ਬੜਾ ਖੁਸ਼ ਹੈ। ਔਰੰਗਜ਼ੇਬ ਤਾਂ ਇਹੋ ਜਿਹੇ ਕੌਤਕ ਵੇਖ ਕੇ ਓਦਾਂ ਹੀ ਬੜਾ ਖੁਸ਼ ਹੁੰਦਾ ਸੀ, ਕਰਾਮਾਤਾਂ ਨੂੰ ਵੇਖਣ ਦਾ ਬੜਾ ਸ਼ੌਂਕ ਸੀ ਔਰੰਗਜ਼ੇਬ ਨੂੰ, ਇਹੋ ਜਿਹੀਆਂ ਕਰਾਮਾਤਾਂ ਵੇਖ ਕੇ ਖੁਸ਼ ਹੋ ਰਿਹਾ। ਉਹਨੇ ਜਦੋਂ ਵੇਖਿਆ ਦੂਜਾ ਚੰਨ ਚੜਿਆ ਆਕਾਸ਼ ਵਿਚ ਤੇ ਬੜਾ ਖੁਸ਼ ਹੋਇਆ, ਔਰੰਗਜ਼ੇਬ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।
ਸਭ ਕੇ ਮਨ ਆਚਰਜ ਨਾ ਥੋੜਾ,
ਸਾਰਿਆਂ ਦੇ ਮਨ ਚ ਅਚਰਜ ਤਾਂ ਹੈਰਾਨੀ ਹੈ, ਤੇ ਇੰਨੀ ਹੈਰਾਨੀ ਹੈ ਵੀ ਥੋੜੀ ਹੈਰਾਨੀ ਨੀ ਬਹੁਤੀ ਹੈਰਾਨੀ, ਸਾਰੇ ਬੜੇ ਹੈਰਾਨ ਹੋ ਰਹੇ ਨੇ ਵੀ ਇਹ ਕਿਵੇਂ ਹੋ ਸਕਦਾ।
ਇਸ ਪਰ ਚਲੇ ਕੋ ਕਿਸ ਜ਼ੋਰਾ,
ਇਹਦੇ ਤੇ ਕਿਸੇ ਦਾ ਜ਼ੋਰ ਹੀ ਨੀ ਚੱਲਦਾ, ਰਾਮ ਰਾਏ ਤੇ ਤਾਂ ਕਾਬੂ ਨੀ ਆਉਂਦਾ ਸਾਡੇ। ਕਾਜੀ ਮੁਲਾਣੇ ਤੇ ਬਾਬੇ ਰਾਮ ਰਾਏ ਨੂੰ ਕਾਬੂ ਕਰਨਾ ਚਾਹੁੰਦੇ ਸੀ, ਪਰ ਕਹਿੰਦੇ ਇਹ ਤਾਂ ਸਾਡੇ ਕਾਬੂ ਹੀ ਨੀ ਆਉਂਦਾ, ਇਹਦੇ ਤੇ ਤਾਂ ਸਾਡਾ ਕੋਈ ਜ਼ੋਰ ਨੀ ਚੱਲਦਾ।
ਦਵੈਸ਼ੀ ਮੁੱਲਾ ਅਰ ਉਲਮਾਓ,
ਉਹ ਜਿਹੜੇ ਉਲਮਾਓ ਮੁਲਾਣੇ ਜਿਹੜੇ ਦਵੈਸ਼ੀ ਸੀ, ਜਿਨ੍ਹਾਂ ਦੇ ਅੰਦਰ ਬਾਬੇ ਰਾਮ ਰਾਏ ਪ੍ਰਤੀ ਦਵੈਸ਼ ਤੇ ਈਰਖਾ ਭਰੀ ਹੋਈ ਹੈ।
ਜਰ ਜਰ ਜਾਏ ਬਿਲੋਕ ਪ੍ਰਭਾਓ,
ਬਾਬੇ ਰਾਮ ਰਾਏ ਦਾ ਪ੍ਰਭਾਵ ਵੇਖ ਵੇਖ ਕੇ ਸੜ ਸੜ ਜਾਂਦੇ ਨੇ, ਬਲ ਬਲ ਜਾਂਦੇ ਨੇ, ਇਹਨਾਂ ਦੇ ਅੰਦਰ ਨੀ ਵੜ ਕੇ ਵੇਖਦਾ ਕੋਈ ਜਿੰਨੀ ਜਲਨ ਇਹਨਾਂ ਦੇ ਹਿਰਦੇ ਵਿਚ ਬਾਬਾ ਰਾਮ ਰਾਏ ਦਾ ਪ੍ਰਭਾਵ ਵੇਖ ਕੇ ਹੋ ਰਹੀ ਹੈ।
ਸਸ ਦੂਸਰ ਪਿਕ ਬਦਨ ਨਿਵਾਯੋ,
ਕਹਿੰਦੇ ਜਦੋਂ ਦੂਜਾ ਚੰਨ ਵੇਖਿਆ ਨਾ ਆਕਾਸ਼ ਵਿਚ, ਵੇਖ ਕੇ ਸਿਰ ਝੁਕ ਗਏ ਇਹਨਾਂ ਦੇ, ਜਿਵੇਂ ਧੋਣਾ ਟੁੱਟ ਗਈਆਂ ਹੋਣ, ਜਿਵੇਂ ਧੋਣ ਦੀਆਂ ਹੱਡੀਆਂ ਟੁੱਟ ਗਈਆਂ ਹੋਣ, ਏਦਾਂ ਸਿਰ ਝੁਕ ਗਏ। ਹੁਣ ਅੱਗੇ ਸਿਰ ਝੁੱਕ ਕੇ ਪਹਿਲਾਂ ਸਵਾਲ ਕਰ ਰਹੇ ਸੀ, ਹੁਣ ਸਵਾਲ ਕਰਨ ਜੋਗੇ ਵੀ ਨਾ ਰਹੇ।
ਹਿਤ ਕੈਬੇ ਨੇ ਉੱਚੀ ਉਠਾਇਓ,
ਕਹਿੰਦੇ ਗੱਲ ਕਰਨ ਵਾਸਤੇ ਹਿਤ ਦੀ ਬੋਲਣ ਵਾਸਤੇ ਆਪਣਾ ਸਿਰ ਨੀ ਉੱਚਾ ਚੁੱਕ ਸਕੇ, ਸਾਰਿਆਂ ਨੂੰ ਆਪਣਾ, ਹੁਣ ਬਾਬੇ ਰਾਮ ਰਾਏ ਦਾ ਸਿਰ ਝੁਕਾਉਣਾ ਚਾਹੁੰਦੇ ਸੀ, ਪਰ ਜਿਹਦਾ ਸਿਰ ਸਤਿਗੁਰਾਂ ਨੇ ਉੱਚਾ ਰੱਖਣਾ ਹੋਵੇ ਉਹਦਾ ਸਿਰ ਕਿਵੇਂ ਝੁੱਕ ਸਕਦਾ ਸੀ। ਇਹਨਾਂ ਕਾਜੀਆਂ ਮੁਲਾਣਿਆਂ ਦੇ ਆਪਣੇ ਸਿਰ ਝੁੱਕ ਗਏ, ਆਪਣੇ ਸਿਰ ਨਿਮ ਗਏ, ਕਿਸੇ ਦੇ ਕੋਲੋਂ ਕੋਈ ਬੋਲ ਨਹੀਂ ਬੋਲਿਆ ਗਿਆ।
ਕਿਆ ਬੱਪਰੇ ਅਬ ਬਾਕ ਬਖਾਨਾ, ਅਜ਼ਮਤ ਪਰ ਬਲ ਚਲੈ ਨ ਜਾਣੇ।
ਕਹਿੰਦੇ ਬਪਰੇ ਵਿਚਾਰੇ ਕਾਜੀ ਮੁਲਾਣੇ, ਹੁਣ ਬੋਲਣ ਤਾਂ ਬੋਲਣ ਕੀ, ਕਿਉਂਕਿ ਬਾਬਾ ਜੀ ਦੀ ਕਰਾਮਾਤ ਦੇ ਉੱਤੇ ਇਹਨਾਂ ਦਾ ਕੋਈ ਜ਼ੋਰ ਹੀ ਨਹੀਂ ਚੱਲਦਾ। ਜਿਹੜੀ ਅਜ਼ਮਤ ਬਾਬਾ ਰਾਮ ਰਾਏ ਜੀ ਵਿਖਾਉਂਦੇ ਨੇ, ਉਹਦੇ ਤੇ ਇਹਨਾਂ ਦਾ ਕੋਈ ਜ਼ੋਰ ਨਹੀਂ ਚੱਲਦਾ, ਕੋਈ ਪੇਸ਼ ਨਹੀਂ ਚੱਲਦੀ।
ਦਿੜ ਈਰਖਾ ਗੁਰਬਾਕ ਜਿਨੂੰ ਕੇ,
ਇਹਨਾਂ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਈਰਖਾ ਹੈ, ਦਵੈਸ਼ ਹੈ। ਪਰ ਬਾਬਾ ਰਾਮ ਰਾਏ ਜੀ ਜਿਨ੍ਹਾਂ ਦੇ ਅੰਦਰ ਗੁਰੂ ਦੇ ਬਚਨਾਂ ਦੀ ਕਲਾ ਵਰਤ ਰਹੀ ਹੈ, ਗੁਰੂ ਹਰ ਰਾਏ ਸਾਹਿਬ ਦੇ ਕੀਤੇ ਬਚਨਾਂ ਦੀ ਕਰਾਮਾਤ ਵਰਤ ਰਹੀ ਹੈ,
ਪਰੈ ਨ ਚਰਨ ਕੋ ਭਾਗ ਤਿਨੋ ਕੇ,
ਤੇ ਗੁਰੂ ਹਰ ਰਾਏ ਸਾਹਿਬ ਦੀ ਕਲਾ ਵਰਤ ਦੀ ਵੇਖ ਕੇ ਵੀ ਇਹ ਕਾਜੀ ਮੁਲਾਣੇ ਬਾਬਾ ਰਾਮ ਰਾਏ ਦੇ ਚਰਨ ਹੀ ਨਹੀਂ ਭੇਟੈਂਦੇ। ਕਹਿੰਦੇ ਇਹਨਾਂ ਦੇ ਵੱਡੇ ਕੁਭਾਗ ਨੇ, ਮਾੜੇ ਭਾਗ ਨੇ ਇਹਨਾਂ ਕਾਜੀਆਂ ਮੁਲਾਣਿਆਂ ਦੇ, ਕਿ ਪ੍ਰਤੱਖ ਕਲਾ ਵੇਖ ਕੇ ਵੀ ਬਾਬਾ ਜੀ ਦੇ ਅੱਗੇ ਝੁਕਦੇ ਨਹੀਂ, ਬਾਬਾ ਜੀ ਦੇ ਚਰਨੀ ਨਹੀਂ ਪੈਂਦੇ। ਇਹਨਾਂ ਨੂੰ ਤਾਂ ਬਾਬਾ ਜੀ ਦੇ ਚਰਨੀ ਪੈਣਾ ਚਾਹੀਦਾ ਹੈ, ਪਰ ਇਹ ਕੁਭਾਗੇ ਨੇ, ਮਾੜੇ ਭਾਗਾਂ ਵਾਲੇ ਹਨ।
ਇਸ ਪ੍ਰਕਾਰ ਸੱਸ ਦੁੱਤੀ ਦਿਖਾਇਓ, ਨਭ ਮੈਂ ਅਧਿਕ ਪ੍ਰਕਾਸ਼ ਕਰਾਇਓ।
ਇਦਾਂ ਬਾਬਾ ਰਾਮ ਰਾਏ ਜੀ ਨੇ ਦੂਜਾ ਚੰਦਰਮਾ ਵਿਖਾਇਆ ਆਪਣੀ ਕਰਾਮਾਤ ਦੇ ਨਾਲ। ਚੰਦਰਮਾ ਤਾਂ ਖਾਲਸਾ ਜੀ ਹਰ ਆਕਾਸ਼ ਵਿੱਚ ਚੰਦਰਮਾ, ਕਿਉਂਕਿ ਚੰਦਰਮਾ ਕਿਹੜਾ ਇੱਕ ਹੈ, ਚੰਦਰਮਾ ਵੀ ਕਿਤਨੇ ਹੀ ਨੇ, ਤੋ ਕਈ ਚੰਦਰਮਾ ਨੇ। ਪਰ ਬਾਬਾ ਰਾਮ ਰਾਏ ਜੀ ਨੇ ਇੱਕ ਚੰਦਰਮਾ ਵਿਖਾਇਆ ਪਰਲੇ ਆਕਾਸ਼ ਦਾ, ਤੇ ਦੂਜਾ ਚੰਦਰਮਾ ਜਦੋਂ ਆਕਾਸ਼ ਵਿੱਚ ਚੜਿਆ ਵੇਖਿਆ ਤੇ ਜ਼ਿਆਦਾ ਪ੍ਰਕਾਸ਼। ਪੂਰਨਮਾਸ਼ੀ ਦੀ ਰਾਤ ਨੂੰ ਉਦਾਂ ਹੀ ਚਾਨਣਾ ਹੁੰਦਾ, ਪਰ ਦੋ ਚੰਨਾਂ ਦਾ ਚਾਨਣਾ ਹੋ ਗਿਆ, ਬਹੁਤ ਜ਼ਿਆਦਾ ਪ੍ਰਕਾਸ਼ ਹੀ ਪ੍ਰਕਾਸ਼, ਏਦਾਂ ਲੱਗਦਾ ਜਿਵੇਂ ਦਿਨ ਹੀ ਚੜ ਗਿਆ ਹੋਵੇ, ਇੰਨਾ ਜ਼ਿਆਦਾ ਪ੍ਰਕਾਸ਼ ਬਾਬਾ ਰਾਮ ਰਾਏ ਜੀ ਨੇ ਵਿਖਾਇਆ।
ਸਤਿਗੁਰ ਬਾਕ ਜਾਏ ਬਲ ਭਾਰੇ,
ਸਤਿਗੁਰਾਂ ਦੇ ਬਚਨਾਂ ਦਾ ਜਿਨ੍ਹਾਂ ਕੋਲ ਬਲ ਹੈ, ਬਾਬਾ ਰਾਮ ਰਾਏ ਜੀ ਕੋਲ ਜਿਹੜੀ ਤਾਕਤ ਹੈ ਨਾ, ਇਹ ਤਾਕਤ ਬਾਬੇ ਰਾਮ ਰਾਏ ਦੀ ਆਪਣੀ ਨਹੀਂ ਹੈ, ਇਹ ਤਾਕਤ ਗੁਰੂ ਸਾਹਿਬ ਦੇ ਬਚਨਾਂ ਦੀ ਹੈ। ਜਿਹੜਾ ਬਚਨ ਸਤਿਗੁਰੂ ਜੀ ਨੇ ਕਰਕੇ ਭੇਜਿਆ ਸੀ, ਰਾਮ ਰਾਏ ਤੇਰੀ ਰਸਨਾ ਤੇ ਅਸੀਂ ਵਸਾਂਗੇ, ਜੋ ਕਹੇਗਾ ਪੂਰਾ ਹੋ ਜਾਏਗਾ। ਇਸ ਕਰਕੇ ਗੁਰੂ ਦੇ ਬਚਨਾਂ ਦੀ ਤਾਕਤ ਬਾਬਾ ਰਾਮ ਰਾਏ ਜੀ ਦੇ ਅੰਦਰ ਵਰਤ ਰਹੀ ਹੈ।
ਕੋ ਟਿਕ ਸਕੈ ਤਾਂ ਅਗਾਰੇ,
ਕਿਹੜਾ ਇਹੋ ਜਿਹਾ ਸ਼ਕਤੀਸ਼ਾਲੀ ਹੈ ਜਿਹੜਾ ਬਾਬਾ ਰਾਮ ਰਾਏ ਜੀ ਦੇ ਅੱਗੇ ਟਿਕ ਸਕੇ, ਕਿਉਂਕਿ ਬਾਬਾ ਜੀ ਕੋਲ ਗੁਰੂ ਬਚਨਾਂ ਦੀ ਸ਼ਕਤੀ ਹੈ, ਤੇ ਸਤਿਗੁਰਾਂ ਦੇ ਬਚਨਾਂ ਦੀ ਸ਼ਕਤੀ ਦੇ ਮੂਹਰੇ ਕੌਣ ਐਸਾ ਜਿਹੜਾ ਅਟਕ ਕੇ ਖਲੋ ਸਕੇ।
ਧੰਨ ਧੰਨ ਕਹਿ ਸਤਤ ਸੁਨਾਵੈ,
ਸਾਰੇ ਕਹਿੰਦੇ ਨੇ ਧੰਨ ਹਨ ਬਾਬਾ ਰਾਮ ਰਾਏ ਜੀ, ਧੰਨ ਹਨ, ਧੰਨ ਹਨ, ਧੰਨ ਧੰਨ ਕਹਿ ਕੇ ਬਾਬਾ ਜੀ ਦੀ ਉਸਤਤੀ ਕਰਦੇ ਹਨ।
ਤੁਮ ਸਮਤਾ ਕੋ ਅਪਰ ਨਾ ਪਾਵੈ,
ਕਹਿੰਦੇ ਜੀ ਤੁਹਾਡੇ ਸਮ, ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ, ਤੁਸੀਂ ਆਪਣੀ ਉਦਾਹਰਣ, ਆਪਣਾ ਪ੍ਰਮਾਣ ਬਾਬਾ ਜੀ ਖੁਦ ਆਪ ਹੋ।
ਸਭਾ ਉੱਠੀ ਸਭ ਆਪਣੇ ਡੇਰੇ,
ਇਸ ਤਰ੍ਹਾਂ ਬਚਨ ਬਿਲਾਸ ਕਰਨ ਤੋਂ ਬਾਅਦ ਦੋ ਚੰਦਰਮਾ ਵੇਖ ਕੇ ਜਿੰਨੀ ਸਭਾ ਸੀ, ਸਾਰੀ ਸਭਾ ਉਸ ਵੇਲੇ ਉੱਠ ਖਲੋਤੀ ਹੈ, ਤੇ ਉੱਠ ਕੇ ਆਪੋ ਆਪਣਿਆਂ ਡੇਰਿਆਂ ਨੂੰ, ਆਪੋ ਆਪਣਿਆਂ ਘਰਾਂ ਨੂੰ ਵਾਪਸ ਚੱਲ ਪਏ ਕਾਜੀ ਮੁਲਾਣੇ।
ਚਿਤਵਤ ਗਮਨੇ ਬਿਸਮ ਬਡੇਰੇ,
ਜਾਂਦਿਆਂ ਬੜੇ ਹੈਰਾਨੀ ਨਾਲ ਚਿਤਵਦੇ ਜਾ ਰਹੇ ਨੇ, ਗੱਲਾਂ ਕਰਦੇ ਜਾ ਰਹੇ ਨੇ, ਕਹਿੰਦੇ ਏਦਾਂ ਵੀ ਹੋ ਸਕਦਾ ਵੀ ਦੋ ਚੰਨ ਵਿਖਾ ਦੇਵੇ ਕੋਈ, ਦੋ ਚੰਦਰਮਾ ਵਿਖਾ ਦੇਵੇ ਕੋਈ, ਏਦਾਂ ਬੜੀ ਹੈਰਾਨੀ ਦੇ ਨਾਲ ਚਿਤਵਦੇ ਜਾ ਰਹੇ ਨੇ।
ਤਬ ਸ਼੍ਰੀ ਰਾਮ ਰਾਏ ਚਲ ਆਏ,
ਤੋ ਇਹਨੇ ਨੂੰ ਬਾਬਾ ਰਾਮ ਰਾਏ ਜੀ ਵੀ ਸਭਾ ਵਿਚੋਂ ਉੱਠੇ, ਤੇ ਬਾਬਾ ਜੀ ਵੀ ਔਰੰਗਜ਼ੇਬ ਦੀ ਸਭਾ ਚ ਉੱਠ ਕੇ ਆਪਣੇ ਅਸਥਾਨ ਤੇ ਆ ਗਏ।
ਤਬ ਕੇ ਉਪਰ ਜਸ ਜਿਨ ਛਾਏ,
ਬਾਬਾ ਰਾਮ ਰਾਏ ਜੀ ਜਿਨ੍ਹਾਂ ਦਾ ਜਸ ਸਾਰਿਆਂ ਉੱਤੇ ਛਾ ਗਿਆ, ਜਿਨ੍ਹਾਂ ਦੀ ਵਡਿਆਈ ਸਾਰੇ ਕਾਜੀਆਂ ਮੁਲਾਣਿਆਂ ਦੇ ਉੱਪਰ ਛਾ ਗਈ ਹੈ।
ਸ਼ਾ ਮਹਾਚਰਜ ਕੋ ਧਾਰੇ,
ਔਰੰਗਜ਼ੇਬ ਵੀ ਬੜਾ ਹੈਰਾਨ ਹੈ ਵੇਖ ਕੇ, ਉਹ ਵੀ ਪਰੇਸ਼ਾਨ ਹੋ ਜਾਂਦਾ ਵੇਖ ਕੇ, ਹੈਰਾਨ ਹੋ ਜਾਂਦਾ ਵੀ ਏਦਾਂ ਕਿਵੇਂ ਹੋ ਸਕਦਾ, ਦੋ ਚੰਨ ਵਿਖਾ ਦਿੱਤੇ ਨੇ, ਅੱਜ ਕਮਾਲ ਹੀ ਕਰ ਦਿੱਤੀ ਹੈ, ਜੋ ਮੈਂ ਕਹਿਣਾ ਉਹ ਕਰ ਕਰਕੇ ਵਿਖਾਈ ਜਾਂਦੇ ਨੇ। ਔਰੰਗਜ਼ੇਬ ਵੀ ਬੜਾ ਹੈਰਾਨ ਹੈ,
ਪਲੰਗ ਵਿਸਾਲ ਵਿਚਾਰੇ,
ਔਰ ਆਪਣੇ ਪਲੰਘੇ ਦੇ ਉੱਤੇ ਲੇਟਿਆ ਹੋਇਆ ਔਰੰਗਜ਼ੇਬ ਆਪਣੇ ਮਨ ਦੇ ਵਿੱਚ ਏਦਾਂ ਦੀਆਂ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ।
ਗੁਰ ਕੇ ਘਰ ਸਮ ਦੋਸਰ ਨਾਈ,
ਸੋਚਦਾ ਵੀ ਵਾਕਈ ਗੁਰੂ ਘਰ ਦੇ ਬਰਾਬਰ ਕੋਈ ਦੂਜਾ ਘਰ ਨਹੀਂ ਹੋਣਾ, ਗੁਰੂ ਦੇ ਪੁੱਤਰ ਵਿੱਚ ਏਡੀ ਵੱਡੀ ਕਰਾਮਾਤ ਆ ਤਾਂ ਗੁਰੂ ਕਿੱਡਾ ਵੱਡਾ ਕਰਾਮਾਤੀ ਹੋਵੇਗਾ। ਕਹਿੰਦਾ ਗੁਰੂ ਘਰ ਵਰਗਾ ਕੋਈ ਦੂਜਾ ਘਰ ਨਹੀਂ ਹੋ ਸਕਦਾ।
ਅਸ ਅਜ਼ਮਤ ਨੇ ਕਿਸਕੇ ਮਾਈ,
ਇਹੋ ਜੀ ਅਜ਼ਮਤ ਇਹੋ ਜੀ ਕਰਾਮਾਤ ਕਿਸੇ ਵਿਚ ਨਹੀਂ ਵੇਖੀ, ਅੱਜ ਤੋਂ ਪਹਿਲਾਂ ਨਾ ਹੀ ਸੁਣੀ ਹੈ।
ਨਭ ਮੈਂ ਗਮਨ ਸ਼ਕਤ ਨੇ ਕਿਸ ਮੈਂ,
ਕਹਿੰਦੇ ਕਿਸੇ ਚ ਇੰਨੀ ਸ਼ਕਤੀ ਨਹੀਂ ਵੀ ਜਿਹੜਾ ਆਕਾਸ਼ ਵਿਚ ਵੀ ਜਾ ਸਕੇ, ਆਕਾਸ਼ ਵਿਚ ਵੀ ਆਪਣੀ ਸ਼ਕਤੀ ਵਿਖਾ ਸਕੇ, ਜਿਵੇਂ ਅੱਜ ਰਾਮ ਰਾਏ ਨੇ ਵਿਖਾਈ ਹੈ।
ਇਹ ਤੂੰ ਕਹਾ ਰਚੈ ਸੱਸ ਤਿਸ ਮੈਂ,
ਕਹਿੰਦੇ ਵੀ ਇੰਨੀ ਤਾਕਤ ਕਿੱਥੇ ਕਿਹਦੇ ਚ ਹੋ ਸਕਦੀ ਹੈ ਵੀ ਜਿਹੜਾ ਦੂਜਾ ਚੰਦਰਮਾ ਹੀ ਬਣਾ ਦੇਵੇ। ਏਡੀ ਵੱਡੀ ਤਾਕਤ ਕਿਹਦੇ ਚ ਹੋ ਸਕਦੀ ਹੈ ਕਿ ਜਿਹੜਾ ਦੂਜਾ ਚੰਦਰਮਾ ਬਣਾ ਦੇਵੇ, ਦੂਜੇ ਚੰਦਰਮੇ ਨੂੰ ਪੈਦਾ ਕਰ ਦੇਵੇ।
ਸੁਪਤੇ ਪੁਨ ਪ੍ਰਭਾਤ ਹੋਏ ਆਏ,
ਕਹਿੰਦੇ ਏਦਾਂ ਸੌ ਗਿਆ ਔਰੰਗਜ਼ੇਬ ਸੋਚਦਾ ਸੋਚਦਾ, ਜਿੰਨੇ ਕਾਜੀ ਮੁਲਾਣੇ ਸਾਰੇ ਸੌ ਗਏ, ਇਧਰ ਬਾਬਾ ਰਾਮ ਰਾਏ ਜੀ ਵੀ ਆਪਣੇ ਆਸਣ ਤੇ ਆ ਕੇ ਲੇਟ ਗਏ ਤੇ ਰਾਤ ਬਤੀਤ ਕੀਤੀ ਹੈ।
ਜਾਗੇ ਸਭ ਕੈ ਗੁਰ ਵਡਿਆਈ,
ਔਰ ਜਦੋਂ ਜਾਗੇ ਤੇ ਸਾਰਿਆਂ ਨੇ ਗੁਰੂ ਘਰ ਦੀ ਵਡਿਆਈ ਕੀਤੀ, ਸਾਰੇ ਨਗਰ ਵਿਚ ਇਹ ਗੱਲ ਪਸਰ ਗਈ ਵੀ ਇਹ ਜਿਹੜਾ ਦੂਜਾ ਚੰਨ ਰਾਤ ਨੂੰ ਵੇਖਿਆ ਇਹ ਬਾਬੇ ਰਾਮ ਰਾਏ ਨੇ ਵਿਖਾਇਆ, ਬਾਬਾ ਰਾਮ ਰਾਏ ਜੀ ਨੇ ਦੂਜਾ ਚੰਦਰਮਾ ਪ੍ਰਗਟ ਕਰਕੇ ਔਰੰਗਜ਼ੇਬ ਨੂੰ ਵਿਖਾਇਆ ਤਾਂ ਦਿਸਿਆ। ਤੋ ਸਾਰੇ ਨਗਰ ਵਿਚ ਗੁਰੂ ਘਰ ਦੀ ਵਡਿਆਈ ਹੋਣ ਲੱਗ ਪਈ, ਗੁਰੂ ਘਰ ਦੀ ਉਪਮਾ ਹੋਣ ਲੱਗ ਪਈ। ਕਹਿੰਦੇ ਵੇਖੋ ਇੰਨੀ ਤਾਕਤ ਹੋ ਸਕਦੀ ਹੈ ਕਿਸੇ ਚ ਜਿਹੜਾ ਦੂਜੇ ਚੰਦਰਮਾ ਦੀ ਰਚਨਾ ਕਰ ਦੇਵੇ, ਦੂਜਾ ਚੰਦਰਮਾ ਬਣਾ ਦੇਵੇ।
ਪੁਨ ਕੇਤਕ ਦਿਨ ਬੀਤ ਗਏ,
ਇਸੇ ਤਰ੍ਹਾਂ ਕਈ ਦਿਨ ਹੋਰ ਬਤੀਤ ਹੋ ਗਏ। ਕੋਈ ਨਾ ਕੋਈ ਅਜਮਤ ਕਰਾਮਾਤ ਰੋਜ਼ ਹੀ ਬਾਬਾ ਰਾਮ ਰਾਏ ਜੀ ਵਿਖਾਉਂਦੇ ਨੇ, ਏਦਾਂ ਕੁਝ ਦਿਨ ਹੋਰ ਬਤੀਤ ਹੋ ਗਏ।
ਸ਼ਾਹਕਾਰ ਜਾਤ ਬਏ ਹੈ,
ਔਰ ਬਾਦਸ਼ਾਹ ਔਰੰਗਜ਼ੇਬ ਜਦੋਂ ਵੀ ਬੁਲਾਉਂਦਾ ਬਾਬਾ ਰਾਮ ਰਾਏ ਜੀ ਉਸੇ ਵਕਤ ਔਰੰਗਜ਼ੇਬ ਦੀ ਕਚਹਿਰੀ ਚ ਜਾ ਕੇ ਉਹਨੂੰ ਮਿਲਦੇ ਹਨ।
ਬਚਨ ਬਿਲਾਸ ਹੋਤ ਨਿਤਰਾ,
ਰੋਜ਼ ਹੀ ਬਚਨ ਬਿਲਾਸ ਹੁੰਦੇ ਨੇ, ਰੋਜ਼ ਹੀ ਕੋਈ ਨਾ ਕੋਈ ਗੱਲ ਬਾਤ ਜ਼ਰੂਰ ਹੁੰਦੀ ਹੈ, ਕਿਸੇ ਨਾ ਕਿਸੇ ਵਿਚਾਰ ਦੇ ਉੱਤੇ ਰੋਜ਼ ਹੀ ਤਕਰਾਰ ਕਰਦੇ ਨੇ। ਕਾਜੀ ਮੁਲਾਣੇ ਕਿਹੜਾ ਬਾਜ ਆ ਜਾਂਦੇ ਨੇ, ਉਹ ਕੋਈ ਨਾ ਕੋਈ ਜਾਣ ਕੇ ਤਰਕ ਕਰਦੇ ਨੇ। ਜਿੰਨੀਆਂ ਤਰਕਾਂ ਕਰਦੇ ਨੇ ਬਾਬਾ ਰਾਮ ਰਾਏ ਜੀ ਉਹਨਾਂ ਸਾਰੀਆਂ ਤਰਕਾਂ ਦਾ ਜਵਾਬ ਦਿੰਦੇ ਨੇ, ਹਰ ਇੱਕ ਸਵਾਲ ਦਾ ਜਵਾਬ ਦੇ ਕੇ ਉਹਨਾਂ ਨੂੰ ਨਿਰਉੱਤਰ ਕਰਦੇ ਹਨ।
ਯਥਾ ਪ੍ਰਸ਼ਨ ਹੋਏ ਉੱਤਰ ਕਹਿ,
ਜਿਸ ਤਰ੍ਹਾਂ ਦਾ ਵੀ ਕੋਈ ਪ੍ਰਸ਼ਨ ਬਾਦਸ਼ਾਹ ਵੀ ਜੇ ਕੋਈ ਸਵਾਲ ਕਰਦਾ ਤੋ ਬਾਬਾ ਰਾਮ ਰਾਏ ਜੀ ਉਹਦੇ ਸਵਾਲ ਦਾ ਜਵਾਬ ਦਿੰਦੇ ਹਨ।
ਇੱਕ ਦਿਨ ਨੋ ਰੰਗ ਬਾਕ ਬਖਾਨਾ, ਹਮਰੋ ਜੇ ਤਕ ਤੋ ਸ਼ੇ ਖਾਨਾ।
ਇੱਕ ਦਿਨ ਔਰੰਗਜ਼ੇਬ ਪੁੱਛਣ ਲੱਗਾ ਬਾਬਾ ਰਾਮ ਰਾਏ ਜੀ ਨੂੰ, ਕਹਿਣ ਲੱਗਾ ਬਾਬਾ ਜੀ ਅੱਜ ਮੈਂ ਤੁਹਾਡੇ ਕੋਲ ਇੱਕ ਗੱਲ ਜਾਣਨਾ ਚਾਹੁੰਦਾ ਕਿ ਮੇਰੇ ਕੋਲ ਜਿੰਨਾ ਕੁ ਤੋਸ਼ੇ ਖਾਨਾ ਹੈ, ਤੋਸ਼ੇ ਖਾਨਾ ਕਹਿੰਦੇ ਨੇ ਖਜ਼ਾਨੇ ਨੂੰ, ਕਿ ਮੇਰੇ ਕੋਲ ਜਿੰਨਾ ਕੁ ਖਜ਼ਾਨਾ ਹੈ ਉਹਦੇ ਬਾਰੇ ਤੁਸੀਂ ਕੁਝ ਮੈਨੂੰ ਦੱਸਣਾ ਕਰੋ।
ਕੰਚਨ ਰੂਪੇ ਕੇ ਪਣ ਜੇਤੇ,
ਮੇਰੇ ਕੋਲ ਸੋਨਾ ਸੋਨੇ ਦੀਆਂ ਸ਼ਰਫੀਆਂ ਜਾਂ ਚਾਂਦੀ ਦੇ ਰੁਪਈਏ ਕਿੰਨੇ ਕੁ ਪਏ ਨੇ, ਮੇਰੇ ਖਜ਼ਾਨੇ ਵਿਚ ਕਿੰਨੇ ਕੁ ਰੁਪਈਏ ਨੇ, ਕਿੰਨਾ ਕੁ ਪੈਸਾ ਹੈ।
ਮੁਕਤਾ ਹੀਰੇ ਨੀਲਮ ਸ਼ਬਦੇ,
ਮੇਰੇ ਕੋਲ ਕਿੰਨੇ ਕੁ ਮੋਤੀ ਨੇ, ਕਿੰਨੇ ਕੁ ਹੀਰੇ ਨੇ, ਨੀਲਮ ਨੇ, ਸ਼ਬਜੇ ਨੇ, ਸ਼ਬਜ ਰੰਗ ਦੇ ਜਿਹੜੇ ਮੋਤੀ ਹੀਰੇ ਨੇ ਉਹ ਕਿੰਨੇ ਕ ਹਨ ਮੇਰੇ ਕੋਲ।
ਮੋਏ ਬਡਨ ਅਰ ਮੇਰੋ ਕਰਿਓ,
ਤੇ ਮੇਰੇ ਕੋਲ ਜਿਹੜੇ ਨੇੜੇ ਨੇ ਉਹ ਤੁਸੀਂ ਮੈਨੂੰ ਚੰਗਾ ਕਰਕੇ ਜਣਾਓ ਵਿਖਾਓ ਕਿ ਮੇਰੇ ਜਿਹੜੇ ਬਜ਼ੁਰਗਾਂ ਨੇ ਮੇਰੇ ਕੋਲ ਜਿਹੜੇ ਬਜ਼ੁਰਗਾਂ ਨੇ ਜਿਹੜਾ ਜੋੜਿਆ ਉਹ ਵੀ ਦੱਸੋ, ਤੇ ਜਿਹੜੇ ਮੈਂ ਜੋੜੇ ਨੇ ਉਹ ਵੀ ਦੱਸੋ।
ਜੇਤਕ ਗਿਣਤੀ ਮੈਂ ਸਭ ਕਹੋ,
ਜਿੰਨੇ ਕ ਗਿਣਤੀ ਵਿਚ ਆਉਂਦੇ ਨੇ ਬਾਬਾ ਰਾਮ ਰਾਏ ਜੀ ਉਹ ਮੈਨੂੰ ਦੱਸਣਾ ਕਰੋ ਕਿ ਮੇਰੇ ਕੋਲ ਕਿੰਨਾ ਕੁ ਵੱਡਾ ਖਜ਼ਾਨਾ ਹੈ।
ਦਰਬ ਜਵਾਹਰ ਸਰਵ ਜੇ ਲਓ,
ਮੇਰੇ ਕੋਲ ਪੈਸਾ ਕਿੰਨਾ ਕ ਹੈ, ਜਵਾਹਰਾਤ ਹੀਰੇ ਮੋਤੀ ਗਹਿਣੇ ਕਿੰਨੇ ਕ ਹਨ।
ਸੁਣ ਸ਼੍ਰੀ ਰਾਮ ਰਾਏ ਲੈ ਸਾਥ, ਚਲੇ ਤਾਂ ਲੈ ਦਿੱਲੀ ਨਾਥ।
ਬਾਬਾ ਰਾਮ ਰਾਏ ਜੀ ਕਹਿੰਦੇ ਔਰੰਗਜ਼ੇਬ ਇਹ ਖਜ਼ਾਨਾ ਹੈ ਤੇਰਾ, ਤੇ ਖਜ਼ਾਨਾ ਜਿਹੜਾ ਉਹ ਗੁਪਤ ਹੀ ਹੋਣਾ ਚਾਹੀਦਾ, ਸਿਰਫ ਬਾਦਸ਼ਾਹ ਨੂੰ ਪਤਾ ਹੋਣਾ ਚਾਹੀਦਾ, ਇਸ ਕਰਕੇ ਤੂੰ ਕੱਲਾ ਮੇਰੇ ਨਾਲ ਚੱਲ, ਕਿਉਂਕਿ ਨਾਲ ਵਜ਼ੀਰ ਜਾਣਗੇ ਮੁੜ ਕੇ ਪੁੱਟਦੇ ਫਿਰਨਗੇ ਖਜ਼ਾਨਾ ਤੇਰਾ। ਤੇ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਕੱਲੇ ਨੂੰ ਬਾਂਹ ਫੜ ਕੇ ਨਾਲ ਲੈ ਲਿਆ, ਤੇ ਨਾਲ ਲੈ ਕੇ ਇਹਦੇ ਤੋਸ਼ੇ ਖਾਨੇ ਜਿੱਥੇ ਜਿੱਥੇ ਨੇ ਖਜ਼ਾਨਾ ਦੱਬਿਆ ਹੋਇਆ ਸੀ ਉੱਥੇ ਉੱਥੇ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਲੈ ਕੇ ਫਿਰਨ ਲੱਗੇ।
ਜਿਸ ਥਲ ਮੈਂ ਜੇਤਕ ਦਬਵਾਇਓ,
ਜਿਸ ਜਗ੍ਹਾ ਤੇ ਜਿੰਨਾ ਕ ਖਜ਼ਾਨਾ ਔਰੰਗਜ਼ੇਬ ਨੇ ਦਬਵਾਇਆ ਹੋਇਆ ਸੀ, ਕਿਉਂਕਿ ਉਹਨਾਂ ਸਮਿਆਂ ਚ ਖਜ਼ਾਨਾ ਦੱਬ ਕੇ ਰੱਖਿਆ ਜਾਂਦਾ ਸੀ, ਪ੍ਰਗਟ ਕਰਕੇ ਨਹੀਂ ਸੀ ਰੱਖਿਆ ਜਾਂਦਾ, ਉਹੀ ਉਹਨਾਂ ਦਾ ਬੈਂਕ ਹੁੰਦਾ ਸੀ ਵੀ ਜ਼ਮੀਨ ਚ ਦੱਬ ਦੇਣਾ। ਉਹ ਜਾਂ ਤਾਂ ਬਾਦਸ਼ਾਹ ਨੂੰ ਪਤਾ ਹੁੰਦਾ ਸੀ ਜਾਂ ਉਹਦੇ ਭਰੋਸੇਯੋਗ ਬੰਦਿਆਂ ਨੂੰ ਪਤਾ ਹੁੰਦਾ ਸੀ। ਬਾਬਾ ਰਾਮ ਰਾਏ ਜੀ ਨੂੰ ਹੁਣ ਉਹਨਾਂ ਨੂੰ ਕਿਹੜਾ ਕੋਈ ਗੱਲ ਲੁਕੀ ਹੋਈ ਸੀ। ਬਾਬਾ ਰਾਮ ਰਾਏ ਜੀ ਨੇ ਜਾ ਕੇ ਦੱਸਿਆ, ਔਰੰਗਜ਼ੇਬ ਆਹ ਜਗ੍ਹਾ ਹੈ ਜ਼ਮੀਨ, ਇੱਥੇ ਤੇਰਾ ਧਨ ਗੱਡਿਆ ਹੋਇਆ, ਇੱਥੇ ਤੂੰ ਰੁਪਈਏ ਗੱਡੇ ਹੋਏ ਨੇ,
ਤਾਂ ਖਰੇ ਹੋਏ ਸਕਲ ਬਤਾਇਓ।
ਉੱਥੇ ਸਾਰੇ ਰੁਪਈਏ ਦੱਸੇ ਵੀ ਕਿੰਨੇ ਕੁ ਰੁਪਈਏ ਨੇ, ਇੱਥੇ ਕਿੰਨਾ ਕੁ ਸੋਨਾ ਹੈ, ਕਿੰਨਾ ਕੁ ਚਾਂਦੀ ਹੈ, ਉਹ ਸਾਰਾ ਕੁਝ ਬਾਬਾ ਰਾਮ ਰਾਏ ਜੀ ਨੇ ਦੱਸਿਆ।
ਜਿੱਤੇ ਰਜਤ ਪਣ ਗਣ ਦੀ ਨਾਰੇ, ਪ੍ਰਿਥਕ ਪ੍ਰਿਥਕ ਤਲ ਸਹਿ ਤੇ ਉਚਾਰੇ।
ਜਿੰਨੇ ਕੁ ਚਾਂਦੀ ਦੇ ਰੁਪਈਏ ਸੀ ਜਾਂ ਸੋਨੇ ਦੇ ਦਿਨਾਰ ਸਨ, ਉਹ ਵੱਖੋ ਵੱਖਰੇ ਕਰਕੇ ਬਾਬਾ ਰਾਮ ਰਾਏ ਜੀ ਨੇ ਸਾਰੇ ਦੱਸੇ ਕਿ ਇੰਨੇ ਹਜ਼ਾਰ ਦਿਨਾਰ ਪਏ ਨੇ, ਇੰਨੇ ਹਜ਼ਾਰ ਰੁਪਈਏ ਪਏ ਨੇ, ਇੰਨੇ ਲੱਖ ਰੁਪਈਏ ਪਏ ਨੇ, ਇੰਨੇ ਦਿਨਾਰ ਪਏ ਹੋਏ ਨੇ। ਕੱਲੀ ਕੱਲੀ ਗਿਣਤੀ ਕਰਕੇ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਦੱਸਿਆ।
ਜੈ ਜੈ ਦਰਬ ਸੰਚ ਕਰ ਧਰਿਓ, ਤੈ ਤੈ ਫਿਰਿਓ ਬਤਾਵਨ ਕਰਿਓ।
ਜਿੱਥੇ ਜਿੱਥੇ ਵੀ ਔਰੰਗਜ਼ੇਬ ਨੇ ਆਪਣਾ ਪੈਸਾ ਲੁਕਾ ਕੇ ਰੱਖਿਆ ਸੀ, ਜਿਹਦਾ ਸਿਰਫ ਔਰੰਗਜ਼ੇਬ ਨੂੰ ਹੀ ਪਤਾ ਸੀ, ਬਾਬਾ ਰਾਮ ਰਾਏ ਜੀ ਨੇ ਉਹ ਸਾਰੀਆਂ ਜਗ੍ਹਾ ਦੱਸ ਦਿੱਤੀਆਂ। ਔਰੰਗਜ਼ੇਬ ਇੱਥੇ ਵੀ ਰੱਖਿਆ ਤੂੰ, ਆਹ ਜਗ੍ਹਾ ਇੱਥੇ ਵੀ ਤੂੰ ਪੈਸੇ ਰੱਖੇ ਹੋਏ ਨੇ, ਆਹ ਜਗ੍ਹਾ ਇੱਥੇ ਤੂੰ ਅਸ਼ਰਫੀਆਂ ਰੱਖੀਆਂ ਹੋਈਆਂ ਨੇ, ਆਹ ਜਗ੍ਹਾ ਤੇ ਤੂੰ ਗਹਿਣੇ ਰੱਖੇ ਹੋਏ ਨੇ। ਏਦਾਂ ਕੱਲੀ ਕੱਲੀ ਜਗ੍ਹਾ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਦੱਸਦੇ ਜਾ ਰਹੇ ਨੇ।
ਸੁਣ ਸੁਣ ਲੋ ਰੰਗ ਅਚਰਜ ਹੋਵਾ,
ਮਰੰਗਾ ਸੁਣ ਸੁਣ ਕੇ ਹੈਰਾਨ ਹੋਈ ਜਾਵੇ ਵੀ ਇਹਨਾਂ ਗੱਲਾਂ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਮੇਰੇ ਤੋਂ ਬਿਨਾਂ, ਪਰ ਰਾਮ ਰਾਏ ਜੀ ਨੂੰ ਸਾਰੀਆਂ ਜਗ੍ਹਾ ਦਾ ਪਤਾ ਵੀ ਮੈਂ ਰੁਪਈਏ ਪੈਸੇ ਕਿੱਥੇ ਰੱਖੇ ਨੇ।
ਦਿਓ ਬਤਾਏ ਜਿਮ ਗਾਡਤ ਜੋਆ,
ਜਿਵੇਂ ਇਹਨੇ ਗੱਡਿਆ ਸੀ। ਹੁਣ ਔਰੰਗਜ਼ੇਬ ਨੂੰ ਤਾਂ ਪਤਾ ਸੀ ਨਾ ਵੀ ਉਹਦੇ ਕੋਲ ਕਿੰਨਾ ਕੁ ਖਜ਼ਾਨਾ, ਉਹਨੇ ਤੇ ਆਪ ਗਿਣਤੀ ਕਰਕੇ ਰੱਖਿਆ ਹੋਇਆ ਸੀ, ਤੇ ਬਾਬਾ ਰਾਮ ਰਾਏ ਜੀ ਨੇ ਬਿਨਾਂ ਵੇਖਿਆ ਵੀ ਜ਼ਮੀਨ ਨਹੀਂ ਖੋਦੀ, ਫਿਰ ਵੀ ਦੱਸ ਦਿੱਤਾ ਵੀ ਇੱਥੇ ਤੇਰੇ ਇੰਨੇ ਰੁਪਈਏ ਪਏ ਨੇ, ਤੇ ਗਿਣਤੀ ਵੀ ਪੂਰੀ ਦੱਸ ਰਹੇ ਨੇ। ਔਰੰਗਜ਼ੇਬ ਬੜਾ ਹੈਰਾਨ ਹੋ ਰਿਹਾ, ਬੜਾ ਦੰਗ ਹੋ ਰਿਹਾ ਇਹ ਸੁਣ ਕੇ ਜਾਣ ਕੇ।
ਇਸ ਤੇ ਦੁਰਤ ਨਾ ਕੋਈ ਬਾਤ,
ਵਾਕਈ ਬਾਬੇ ਰਾਮ ਰਾਏ ਤੋਂ ਕੋਈ ਵੀ ਗੱਲ ਨਹੀਂ ਲੁਕਦੀ, ਇਹਦੇ ਕੋਲੋਂ ਕੋਈ ਵੀ ਗੱਲ ਛੁਪਾ ਨਹੀਂ ਸਕਦਾ।
ਆਖਣ ਦੇਖੀ ਜਿਮ ਬਖਿਆਤ,
ਕਹਿੰਦੇ ਏਦਾਂ ਦੱਸ ਰਿਹਾ ਜਿਵੇਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਕਿ ਜਦੋਂ ਇਹ ਰੁਪਈਏ ਪੈਸੇ ਮੈਂ ਜ਼ਮੀਨ ਚ ਗੱਡੇ ਨੇ ਉਦੋਂ ਭਵੇਂ ਨੇ ਅੱਖਾਂ ਨਾਲ ਵੇਖੇ ਹੋਣ, ਏਦਾਂ ਦੱਸ ਰਿਹਾ ਕਿ ਜਿਵੇਂ ਅੱਖਾਂ ਨਾਲ ਹੀ ਸਭ ਕੁਝ ਵੇਖਿਆ ਹੋਵੇ।
ਕਿਸ ਬਿਦ ਕੋਣ ਅਰੈ ਤੇ ਸੰਗ,
ਕਹਿੰਦੇ ਕੌਣ ਹੈ ਐਸਾ ਜਿਹੜਾ ਬਾਬੇ ਰਾਮ ਰਾਏ ਨਾਲ ਅੜ ਸਕਦਾ। ਔਰੰਗਜ਼ੇਬ ਸੋਚ ਰਿਹਾ ਕਿ ਇਹੋ ਜੀ ਕਿਸੇ ਚ ਤਾਕਤ ਨਹੀਂ, ਕਿਸੇ ਚ ਇੰਨਾ ਤਾਣ ਨਹੀਂ ਜਿਹੜਾ ਬਾਬੇ ਰਾਮ ਰਾਏ ਨਾਲ ਅੜ ਸਕੇ, ਇਹਦੇ ਸਾਹਮਣੇ ਖਲੋ ਸਕੇ।
ਕਰਾਮਾਤ ਤੇ ਅਦਕ ਉਤੰਗ,
ਇਹ ਤਾਂ ਕਰਾਮਾਤਾਂ ਤੋਂ ਵੀ ਉੱਚੇ ਦੀ ਗੱਲ ਹੈ। ਇੱਕ ਤਾਂ ਕੱਲੀ ਕਰਾਮਾਤ ਹੁੰਦੀ ਹੈ ਨਾ, ਇਹ ਤਾਂ ਕਰਾਮਾਤਾਂ ਤੋਂ ਵੀ ਉੱਚਾ। ਪਤਾ ਨੀ ਕਿਹੜੀਆਂ ਕਰਾਮਾਤਾਂ ਨੇ ਇਹਨਾਂ ਦੇ ਕੋਲ ਜਿਨ੍ਹਾਂ ਦਾ ਜ਼ਿਕਰ ਹੀ ਕਦੇ ਨੀ ਸੁਣਿਆ ਨਾ ਵੇਖਿਆ ਹੈ।
ਕਿਸੀ ਭਾਂਤ ਕੀ ਹੋਏ ਕਠਿਨਾਏ, ਇਸਕੇ ਆਗੇ ਅਟਕ ਨਾ ਜਾਏ।
ਕਿਸੇ ਵੀ ਤਰ੍ਹਾਂ ਦੀ ਕਠਿਨਾਈ ਵਾਲਾ ਕੰਮ ਹੋਵੇ, ਔਖੇ ਤੋਂ ਔਖਾ ਕੰਮ ਮੈਂ ਕਹਿ ਕੇ ਵੇਖ ਲਿਆ, ਪਰ ਰਾਮ ਰਾਏ ਵਾਸਤੇ ਕੋਈ ਵੀ ਕੰਮ ਔਖਾ ਨਹੀਂ।
ਮੁਰਦਾ ਇੱਕ ਜ਼ਿੰਦਾ ਕਰ ਦੀਨ,
ਕਹਿੰਦੇ ਮੁਰਦਾ ਜਿਉਂਦਾ ਕਰ ਦਿੱਤਾ, ਇਹਦੇ ਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ। ਮੁਰਦਿਆਂ ਨੂੰ ਜਿਉਂਦਾ ਕਰ ਦਿੱਤਾ, ਉਹ ਮੁਰਦਾ ਜਿਹਦਾ ਸਰੀਰ ਵੀ ਨਹੀਂ ਸੀ ਰਿਹਾ ਉਹਨੂੰ ਦੁਬਾਰਾ ਜੀਵਦਾ ਕਰ ਦਿੱਤਾ, ਇਹਦੇ ਤੋਂ ਵੱਡੀ ਕਰਾਮਾਤ ਹੋਰ ਕਿਹੜੀ ਹੋ ਸਕਦੀ ਹੈ।
ਚੰਦ ਦੋਏ ਦਿਖਲਾ ਮਨ ਕੀ,
ਫਿਰ ਦੋ ਚੰਨ ਵਿਖਾ ਦਿੱਤੇ, ਇੱਕ ਚੰਨ ਪ੍ਰਮਾਤਮਾ ਨੇ ਬਣਾਇਆ, ਦੂਜਾ ਇਹਨੇ ਬਣਾ ਦਿੱਤਾ ਨਾਲ। ਫਿਰ ਤਾਂ ਪ੍ਰਮਾਤਮਾ ਜਿੰਨੀ ਤਾਕਤ ਹੋ ਗਈ ਨਾ ਇਹਦੇ ਵਿੱਚ, ਇੱਕ ਤਾਂ ਖੁਦਾ ਨੇ ਬਣਾਇਆ ਚੰਨ, ਦੂਜਾ ਚੰਨ ਇਹਨਾਂ ਨੇ ਰਾਤੀ ਬਣਾ ਕੇ ਵਿਖਾ ਦਿੱਤਾ ਹੈ।
ਅਬ ਅਵਨੀ ਮੈਂ ਛਪੀ ਨਾ ਬਾਤ,
ਹੁਣ ਜਿਹੜੀ ਜ਼ਮੀਨ ਵਿੱਚ ਮੇਰਾ ਪੈਸਾ ਜ਼ਮੀਨ ਚ ਲੁਕਿਆ ਹੋਇਆ, ਮੈਂ ਜ਼ਮੀਨ ਚ ਲੁਕਾ ਕੇ ਰੁਖਿਆ ਹੋਇਆ, ਪਰ ਇਹਦੇ ਕੋਲ ਉਹ ਵੀ ਨਹੀਂ ਛੁਪਿਆ, ਇੱਦਾਂ ਵੇਖ ਰਿਹਾ ਜਿਵੇਂ ਸਾਹਮਣੇ ਨੂੰ ਨਜ਼ਰ ਆਉਂਦਾ ਹੋਵੇ। ਜ਼ਮੀਨ ਵਿਚ ਛੁਪਿਆ ਹੋਇਆ ਧਨ ਵੀ ਇਹਨੂੰ ਨਜ਼ਰ ਆ ਜਾਂਦਾ ਹੈ।
ਕਰੀ ਬਤਾਵਨ ਜਿਮ ਬਖਿਆਤ,
ਏਦਾਂ ਸਾਰੀਆਂ ਗੱਲਾਂ ਦੱਸ ਰਹੇ ਨੇ ਜਿਵੇਂ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਵੇਖਿਆ ਹੋਵੇ।
ਕਈ ਵਾਰ ਪੱਤੀਆਂ ਮਨ ਕੀਨ,
ਮੈਂ ਕਈ ਵਾਰ ਅਜਮਾ ਕੇ ਵੇਖ ਚੁੱਕਾ ਬਾਬੇ ਰਾਮ ਰਾਏ ਨੂੰ, ਕਈ ਵਾਰੀ ਪਰਖ ਕੇ ਵੇਖ ਲਿਆ।
ਬਿਲਮ ਬਹੀਨ ਸਕਲ ਕਰ ਦੀਨ,
ਬਿਨਾਂ ਦੇਰੀ ਤੋਂ ਸਾਰਾ ਕੁਝ ਕਰ ਦਿੰਦਾ, ਜੋ ਵੀ ਕਰਦਾ ਬਿਨਾਂ ਦੇਰੀ ਤੋਂ ਕਰ ਦਿੰਦਾ।
ਹਿਰਦੇ ਵਿਚਾਰਤ ਬੋ ਇਮਸ਼ਾਹੋ,
ਏਦਾਂ ਔਰੰਗਜ਼ੇਬ ਆਪਣੇ ਮਨ ਵਿਚ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ।
ਆਏ ਬੋਰ ਸਭਾ ਮੈਂ ਮਾਓ,
ਫਿਰ ਆਪਣੀ ਸਭਾ ਦੇ ਵਿਚ ਵਾਪਸ ਆ ਗਿਆ ਸਭ ਕੁਝ ਜਾਣਨ ਤੋਂ ਬਾਅਦ।
ਅਚਰਜ ਸਹਿਤ ਸਭਨ ਮੈਂ ਕਹਿਓ,
ਅਚਰਜ ਸਹਿਤ ਸਾਰੇ ਕਾਜੀਆਂ ਮੁਲਾਣਿਆਂ ਨੂੰ ਔਰੰਗਜ਼ੇਬ ਨੇ ਗੱਲ ਦੱਸੀ।
ਗੁਪਤ ਬਿਦਤ ਇਨ ਮਨ ਮੈਂ ਲਇਓ,
ਕਹਿੰਦਾ ਜੀ ਇਹ ਤਾਂ ਗੁਪਤ ਬਿਦਤ ਸਾਰਾ ਕੁਝ ਜਾਣਦੇ ਨੇ, ਇਹਨਾਂ ਕੋਲੋਂ ਕੁਝ ਨਹੀਂ ਛੁਪਿਆ, ਜਿੰਨਾ ਖਜ਼ਾਨਾ ਮੇਰਾ ਜਿੱਥੇ ਜਿੱਥੇ ਪਿਆ ਇਹਨਾਂ ਨੂੰ ਕੱਲੀ ਕੱਲੀ ਜਗ੍ਹਾ ਦਾ ਪਤਾ ਹੈ।
ਸਕਲ ਬਤਾਇਓ ਤੋਸ਼ੇ ਖਾਨਾ,
ਮੇਰਾ ਸਾਰਾ ਤੋਸ਼ੇ ਖਾਨਾ ਇਹਨਾਂ ਨੇ ਦੱਸ ਦਿੱਤਾ ਹੈ ਕਿ ਮੇਰੇ ਤੋਸ਼ੇ ਖਾਨੇ ਚ ਕਿੰਨੇ ਰੁਪਈਏ ਨੇ, ਕਿੰਨੇ ਗਹਿਣੇ ਨੇ, ਕਿੰਨੇ ਨੀਲਮ ਹੀਰੇ ਪੰਨੇ ਸ਼ਬਜੇ ਨੇ, ਸਭ ਕੁਝ ਇਹਨਾਂ ਨੇ ਦੱਸ ਦਿੱਤਾ ਹੈ।
ਜਿਤਕ ਦਰਬ ਜਵਾਹਰ ਖਾਨਾ,
ਜਿੰਨਾ ਕ ਧਨ ਹੈ ਜਿੰਨੇ ਕ ਜਵਾਹਰਾਤ ਨੇ ਸਾਰਾ ਦੱਸ ਦਿੱਤੇ ਹਨ।
ਜੈ ਜੈ ਗਾਡੀਓ ਗੁਪਤ ਸਥਾਨਾ,
ਜਿੱਥੇ ਜਿੱਥੇ ਮੈਂ ਗੁਪਤ ਥਾਵਾਂ ਤੇ ਉਹ ਪੈਸਾ ਰੁਪਈਆ ਗੱਡਿਆ ਉਹ ਵੀ ਦੱਸ ਦਿੱਤਾ ਹੈ।
ਤੈ ਪਹੁੰਚਿਓ ਕੀਨ ਬਖਾਨਾ,
ਉੱਥੇ ਉੱਥੇ ਪਹੁੰਚ ਕੇ ਇਹਨਾਂ ਨੇ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਹਨ।
ਬਹੁਤ ਤਾਰੀਫ ਸ਼ਾਹ ਨੇ ਕਰੇ,
ਏਦਾਂ ਔਰੰਗਜ਼ੇਬ ਨੇ ਬੜੀ ਤਾਰੀਫ ਕੀਤੀ ਬਾਬਾ ਰਾਮ ਰਾਏ ਜੀ ਦੀ।
ਹੀਰਤ ਸੁਣ ਸਭਨ ਮਤ ਹਰੀ,
ਵੇਖ ਸੁਣ ਕੇ ਸਾਰਿਆਂ ਦੀ ਮਤ ਹਰੀ ਗਈ ਜਿੰਨੇ ਕਾਜੀ ਮੁਲਾਣੇ ਸਨ।
ਸਭਾ ਉੱਠੀ ਨਿਜ ਡੇਰਨ ਆਏ,
ਸਾਰੀ ਸਭਾ ਉੱਠੀ ਤੇ ਉੱਠ ਕੇ ਆਪੋ ਆਪਣੇ ਡੇਰਿਆਂ ਨੂੰ ਚਲੇ ਗਏ।
ਸੁਜਸ ਨਮੋ ਨਿਤ ਸਭ ਪਰ ਛਾਏ,
ਇਹ ਤਾਂ ਬਾਬਾ ਜੀ ਦਾ ਸੁਜਸ ਸਾਰਿਆਂ ਤੇ ਦਿਨ ਪ੍ਰਤੀ ਦਿਨ ਛਾ ਰਿਹਾ।
ਸਿੱਖ ਅਨੇਕ ਆਨ ਕਰ ਹੋਵੇ,
ਏਦਾਂ ਬਹੁਤ ਸਾਰੇ ਲੋਕ ਆ ਕੇ ਬਾਬਾ ਰਾਮ ਰਾਏ ਜੀ ਕੋਲ ਸਿੱਖੀ ਧਾਰਨ ਕਰ ਰਹੇ ਨੇ।
ਸਤਿਗੁਰ ਮਹਿਮਾ ਕੋ ਅਤ ਜਿਉਵੇ,
ਗੁਰੂ ਘਰ ਦੀ ਜਿਹੜੀ ਅਤ ਦੀ ਮਹਿਮਾ ਹੈ ਉਹਨੂੰ ਜਾਣਦੇ ਨੇ, ਵੇਖਦੇ ਨੇ ਲੋਕ।
ਅਰਪੈ ਮਹਾ ਉਪਾਇਨ ਆਨੈ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਅਰਪਣ ਕਰਦੇ ਹਨ।
ਪਾਇਨ ਪਦਮ ਪਖਾਰਤ ਪਾਨੈ,
ਔਰ ਬਾਬਾ ਜੀ ਦੇ ਚਰਨ ਧੋਂਦੇ ਨੇ, ਬਾਬਾ ਜੀ ਦੇ ਚਰਨ ਧੋ ਕੇ ਚਰਨ ਪੋਲ ਲੈਂਦੇ ਹਨ।
ਇਮ ਚਰਨਾ ਮਿਤਲੇ ਅਨੇਕ,
ਏਦਾਂ ਅਨੇਕਾਂ ਲੋਕ ਆ ਕੇ ਚਰਨਾਮ੍ਰਿਤ ਲੈ ਕੇ ਸਿੱਖੀ ਧਾਰਦੇ ਨੇ।
ਨਿਤ ਪ੍ਰਤ ਹੋਵੇ ਸਿੱਖ ਕਤੇਕ,
ਏਦਾਂ ਨਿਤਾ ਪ੍ਰਤੀ ਬਹੁਤ ਸਾਰੇ ਸਿੱਖ ਬਣ ਰਹੇ ਨੇ ਗੁਰੂ ਘਰ ਦੇ।
ਵਸਤ ਹਜ਼ਾਰੋਂ ਲੈ ਅਰਪਾ ਮੈਂ,
ਹਜ਼ਾਰਾਂ ਵਸਤੂਆਂ ਲਿਆ ਕੇ ਅਰਪਦੇ ਨੇ ਬਾਬਾ ਰਾਮ ਰਾਏ ਜੀ ਨੂੰ।
ਜਿਉਂਦ ਸ਼ਪੀਰ ਭਰੇ ਦਰਸਾ ਮੈਂ,
ਚਾਰੇ ਪਾਸੇ ਬੜੀ ਭੀੜ ਤੇ ਬੜਾ ਇਕੱਠ ਰਹਿੰਦਾ ਬਾਬਾ ਰਾਮ ਰਾਏ ਜੀ ਦੇ।
ਅਦਕ ਸਮਾਜ ਪਿਓ ਬੜ ਡੇਰਾ,
ਬੜਾ ਵੱਡਾ ਡੇਰਾ ਬਾਬਾ ਜੀ ਦਾ ਹੁੰਦਾ ਜਾ ਰਿਹਾ, ਦਿਨ ਪ੍ਰਤੀ ਦਿਨ ਸਮਾਜ ਵੱਧਦਾ ਜਾ ਰਿਹਾ।
ਲੰਗਰ ਵਰਤੈ ਹੋਤ ਬਡੇਰਾ,
ਬਾਬਾ ਰਾਮ ਰਾਏ ਜੀ ਨੇ ਲੰਗਰ ਲਾ ਦਿੱਤੇ ਨੇ, ਖੁੱਲੇ ਲੰਗਰ ਗਰੀਬ ਗੁਰਦੇ ਵਾਸਤੇ ਵਰਤਦਾ ਹੈ।
ਕਵੀ ਸੰਤੋਖ ਸਿੰਘ ਕੀਰਤ ਗੁਰ ਕੇ, ਮਨੋ ਮਾਲਤੀ ਪੀ ਕਰ ਕਰਕੇ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਘਰ ਦੀ ਜਿਹੜੀ ਕੀਰਤੀ ਹੈ ਉਹ ਏਦਾਂ ਚਾਰੇ ਪਾਸੇ ਪਸਰੀ ਹੈ ਜਿਵੇਂ ਮਾਲਤੀ ਦੇ ਫੁੱਲ ਚਾਰੇ ਪਾਸੇ ਪਸਰਦੇ ਨੇ, ਉਹਨਾਂ ਦੀ ਸੁਗੰਧੀ ਪਸਰਦੀ ਹੈ, ਏਦਾਂ ਗੁਰੂ ਘਰ ਦੀ ਕੀਰਤ ਘਰ ਘਰ ਵਿੱਚ ਪ੍ਰਗਟ ਹੋ ਰਹੀ ਹੈ। ਬਾਬਾ ਰਾਮ ਰਾਏ ਜੀ ਗੁਰੂ ਘਰ ਦਾ ਸੁਜਸ ਪ੍ਰਗਟ ਕਰ ਰਹੇ ਨੇ।